ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਮੈਲਾ ਸਭ ਕਿਛ ਮੈਲਾ ਤਨ ਧੋਤਾ ਮਨ ਹਸ਼ਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝਾ ਕੋਏ ਮਨ ਮੈਲਾ ਸਭ ਕਿਛ ਮੈਲਾ ਤਨ ਧੋਤਾ ਮਨ ਹਸ਼ਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝਾ ਕੋਏ ਜਾਪ ਮਨ ਮੇਰੇ ਤੂੰ ਏਕੋ ਨਾਮ ਸਤਿਗੁਰ ਦੀਆ ਮੋਕਾ ਇਹੋ ਨਿਦਾਨ ਰਹਾਉ ਸਿੱਧਾਂ ਕੇ ਆਸਣ ਜੇ ਸਿੱਖੈ ਇੰਦਰੀ ਵਸ ਕਰ ਕਮਾਏ ਮਨ ਕੀ ਮੈਲ ਨਾ ਉਤਰੈ ਹਉ ਮੈਲ ਨਾ ਜਾਏ ਇਸ ਮਨ ਕੋ ਹੋਰ ਸੰਜਮ ਕੋ ਨਾਹੀ ਵੇਨ ਸਤਿਗੁਰ ਕੀ ਸਰਣਾਏ ਸਤਿਗੁਰ ਮਿਲਿਆ ਉਲਟੀ ਭਾਈ ਕਹਿਣਾ ਕਿਛੂ ਨਾ ਜਾਏ ਭਨਤ ਨਾਨਕ ਸਤਿਗੁਰ ਕਉ ਮਿਲ ਦੋ ਮਰੈ ਗੁਰ ਕੈ ਸ਼ਬਦ ਫਿਰ ਜੀਵ ਕੋਏ ਮਮਤਾ ਕੀ ਮਾਲ ਉਤਰੈ ਇਹੋ ਮਨ ਹਸ਼ਾ ਹੋਏ ਭਨਤ ਨਾਨਕ ਸਤਿਗੁਰ ਕਉ ਮਿਲ ਦੋ ਮਰੈ ਗੁਰ ਕੈ ਸ਼ਬਦ ਫਿਰ ਜੀਵ ਕੋਏ ਮਮਤਾ ਕੀ ਮਲ ਉਤਰੈ ਇਹੋ ਮਨ ਹਸ਼ਾ ਹੋਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਸਰਬ ਕਲਾ ਸਮਰੱਥ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ पहुंचे सत्कार योग साध संगत जीओ आप जी वडभागी हो गुरु दर घर विच आ के जीवन सफल कर रहे हो। अज अमृत वेले श्री हरिमंदर साहब विखे जो हजूर ने वचन बख्शिश किए हैं श्री मुख वाक बख्शिश किया है उन्हां बचना दी विचार करन दी कोशिश करांगे। इस दे नाल नाल अज धन गुरु तेग बहादुर साहब नौवें पातशाह आप जी ने धर्म हित साका कीता ते दिल्ली विच चांदनी चौंक विखे एक अदुत्ती शहादत दिती जेड़ी उन्हां तो पहला शायद किसी ने ना दिती होवे। वह भी आपां नालों नाल इतिहास दिहाड़ा है वह भी आपां सरवण करांगे विचारांगे। पर पहला अज दा शब्द जो वडहंस राग विच है तीसरे पातशाह गुरु अमरदास सच्चे पातशाह जी कहिंदे ने कि जिन्ना चिर मनुख दे मन दे विच ममता दी मैल है वो अपने अंदरूनी धुरे नू नीयत नू मन दी डुंगाई नू चेंज नहीं करना चाहुंदा उन्ना चिर उदा बारला शरीरक कोई भी कर्म पवित्र नहीं हो सकता भावें वह किन्ने भी शुभ कर्म करी जाए। इत्थे तन दे धोण दा मतलब इकला इशनान नहीं है इहदा भाव है कि शरीर नाल कई बारी मनुख चंगे कर्म करी जांदा है पर साडे अंदर डुंगाई दे विच इक थां बनी होई है जिन्ना चिर वह बदलती नहीं जिन्ना चिर उहदे विच तब्दीली नहीं आउंदी जीवन दो हिस्सों विच वंडिया रहिंदा है ते उसे नू कर्म कांड कहिंदे कर्म कांड। कर्म कांड की है शरीर कुछ होर कर रहा है शरीर एक सिर्फ रिपीट कर रहा है एक यंत्र वांगू घूमी जा रहा है पर अंदर डूंगे मन दे विच कल्ला मन भी नहीं उन्हों नीयत क्या है महाराज वो नीयत रास है नहीं डूंगाई दे विच चाहत होर है काम होर करी जांदा है अंदरली विरती होर किसे दुनिया विच रहिंदी है शरीर होर कर्म करी जांदा है। महाराज कहिंदे ने कोई भी इस तरह का कर्म मनुख दे जीवन नू तब्दील नहीं कर सकेगा पवित्र नहीं कर सकेगा उज्जल नहीं कर सकेगा। इत्थे ध्यान देना क्योंकि धर्म दे मार्ग ते महाराज कहिंदे सारा जगत भरम विच भटकिया होया जरूरी नहीं कि संसारक तौर ते मनुख भटकदा होवे जरूरी नहीं कि एक मायाधारी ही भटकदा है सगों धर्म दे मार्ग ते तुरदियां भटकण दी संभावना बहुत ज्यादा है क्योंकि राह जिहड़ा सूखम है अंदरूनी है ते अंदरूनी राह विच नज़र कुछ भी नहीं आउंदा मनुख हठ दे नाल जोर दे नाल कई कर्म करी जांदा है क्योंकि सतगुरु ने अज उन्हां सिद्धां दा भी नां लिया है जिन्हां ने कई प्रकार के कर्म किए सिद्धां दे आसन सिखे। महाराज कहिंदे भावें तू 84 आसन भी सिख लै लंबियां समाधियां भी सिख लै जो मर्जी कर लै जिन्ना चिर तेरा अंतिशकरण डूंघाई दे विच गुरु की गल मनन नू तैयार नहीं बाहरले कर्म बाहर रह जाणगे ते अंदरले अपवित्र उसे तरह बनिया रहे। ਇਹ ਸੰਸਾਰ ਦੇ ਵਿੱਚ ਧਾਰਮਿਕ ਸੰਸਾਰ ਵਿੱਚ ਸਭ ਤੋਂ ਜ਼ਿਆਦਾ ਹੁੰਦਾ ਹੈ ਕਿਉਂਕਿ ਸਾਧ ਸੰਗਤ ਜੀ ਇਹ ਰਸਤਾ ਅੰਦਰ ਦਾ ਹੈ ਬਾਹਰ ਦਾ ਨਹੀਂ। ਸੁਰਤੀ ਕੈ ਮਾਰਗ ਚੱਲ ਕੈ ਉਲਟੀ ਨਜ਼ਰ ਪ੍ਰਗਾਸੀ ਇਹ ਰਾਹ ਸਾਰਾ ਅੰਦਰਲੇ ਹਿੱਸੇ ਦੀ ਡੂੰਘਾਈ ਨੂੰ ਬਦਲਦਾ ਹੈ। ਇਸ ਕਰਕੇ ਗੁਰੂ ਸਾਹਿਬ ਨੇ ਬਚਨ ਕੀਤੇ ਨੇ ਕਿ ਨੌ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ ਮਹਾਂ ਉਦਾਸ ਤਪੀਸਰ ਥੀ ਵੈ ਸਾਰੀ ਧਰਤੀ ਫਿਰ ਲਈ ਕੋਈ ਤੀਰਥ ਨਹੀਂ ਛੱਡਿਆ ਵੱਡਾ ਤਪੀਸਰ ਬਣ ਗਿਆ। ਮਹਾਂ ਉਦਾਸ ਤਪੀਸਰ ਥੀ ਵੈ ਅਗਨ ਮਹਿ ਹੋਮਤ ਪ੍ਰਾਨ ਸਰੀਰ ਭਾਵੇਂ ਅੱਗ ਵਿੱਚ ਵੀ ਸਾੜ ਦਿੱਤੀ ਅਗਨ ਮਹਿ ਹੋਮਤ ਪ੍ਰਾਨ ਕਨਕ ਅਸਵ ਹੈਵਰ ਭੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ। ਅੱਗੇ ਬਚਨ ਕੀਤਾ, ਨਿਮਖ ਨਿਮਖ ਕਰ ਸਰੀਰ ਕਟਾਵੈ, ਤੋਂ ਵੀ ਹੋਮੈ ਮੈਲ ਨਾ ਜਾਵੇ। ਹੁਣ ਸਰੀਰ 'ਤੇ ਇੱਕ ਨਿਮਖ ਯਾਨੀ ਕਿ ਕਤਰਾ ਕਤਰਾ। ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ, ਫਿਰ ਗੁਰੂ ਸਾਹਿਬ ਨੇ ਸਰੀਰ ਦੇ ਕਰਮ ਸਾਨੂੰ ਕਿਉਂ ਦਿੱਤੇ ਨੇ? ਸਰੀਰ ਦੇ ਕਰਮ ਸਾਨੂੰ ਕਰਨ ਲਈ ਕਿਉਂ ਕਿਹਾ ਵੀ ਸ਼ੁਭ ਕਰਮ ਕਰ? ਉਹਦਾ ਕੀ ਕਾਰਨ ਹੈ? ਉਹ ਇਕੱਲੇ ਕਰਮ ਨਹੀਂ, ਸਿੱਖ ਦੇ ਹਰ ਇੱਕ ਕਰਮ ਦੇ ਵਿੱਚ ਨਾਮ ਹੈ, ਪਰਮਾਤਮਾ ਦੀ ਯਾਦ ਹੈ। ਅਤੇ ਜੇ ਬਾਹਰੋਂ ਇਕੱਲੇ ਕਰਮ ਕਰੀ ਜਾਂਦਾ, ਕਿਉਂਕਿ ਪੰਜ ਪ੍ਰਕਾਰ ਦੇ ਕਰਮ ਨੇ, ਪੰਜ ਪ੍ਰਕਾਰ ਦੇ ਕਰਮ ਨੇ, ਉਹਨੂੰ ਬਾਹਰੋਂ ਜਿੰਨਾ ਮਰਜ਼ੀ ਤੁਸੀਂ ਰੋਕ ਲਓ, ਹੱਠ ਕਰੋ। ਪੰਜ ਕਰਮ ਨੇ, ਇੱਕ ਕਰਮ ਹੈ ਵੇਖਣਾ, ਇਹਦੇ ਰਾਹੀਂ ਮੈਲ ਲੱਗਦੀ ਹੈ। ਇੱਕ ਕਰਮ ਹੈ ਸੁਣਨਾ, ਇਹਦੇ ਰਾਹੀਂ ਮੈਲ ਲੱਗਦੀ ਹੈ। ਇੱਕ ਕਰਮ ਹੈ ਬੋਲਣਾ, ਇਹਦੇ ਰਾਹੀਂ ਮੈਲ ਲੱਗਦੀ ਹੈ। ਅਤੇ ਇੱਕ ਕਰਮ ਹੈ ਕੁਝ ਕਰਨਾ, ਸਪਰਸ਼ ਕਰਨਾ, ਇਹਦੇ ਰਾਹੀਂ ਮੈਲ ਲੱਗਦੀ ਹੈ। ਅਤੇ ਇੱਕ ਨਾਸਕਾ ਦਾ ਕਰਮ ਸੁੰਘਣਾ ਹੈ। ਵੈਸੇ ਚਾਰ ਹੀ ਜ਼ਿਆਦਾ ਪ੍ਰਧਾਨ ਨੇ, ਇਹਨਾਂ ਚੌਵਾਂ ਦੇ ਰਾਹੀਂ ਮੈਲ ਅੰਦਰ ਆਉਂਦੀ ਹੈ ਅਤੇ ਇਹ ਬਾਹਰੋਂ ਨਹੀਂ ਰੁਕ ਸਕਦੀ। ਅੱਖਾਂ ਨਾਲ ਬਾਹਰੋਂ ਵੇਖਾਂਗੇ। ਮਹਾਰਾਜ ਨੇ ਉਹਨਾਂ ਨੂੰ ਚੇਂਜ ਕਰ ਦਿੱਤਾ। ਜਿਹੜੇ ਪੁਰਾਣੇ ਧਰਮ ਸਨ ਨਾ ਸਿੱਧਾਂ ਦੇ, ਉਹ ਕਹਿੰਦੇ ਸਨ ਅੱਖ ਬੰਦ ਕਰੋ ਤਾਂ ਕਿ ਅੰਦਰ ਮੈਲ ਨਾ ਜਾਏ। ਉਹਨਾਂ ਨੇ ਕੋਈ ਘੱਟ ਸਟੱਡੀ ਨਹੀਂ ਕੀਤੀ ਇਸ ਮਾਰਗ ਦੇ ਉੱਤੇ। ਉਹਨਾਂ ਨੇ ਕਿਹਾ ਅੱਖ ਬੰਦ ਕਰੋ ਤਾਂ ਕਿ ਬਾਹਰੋਂ ਤੁਹਾਨੂੰ ਦਿਸੇ ਹੀ ਕੁਝ ਨਾ, ਅੱਖ 'ਤੇ ਪੱਟੀ ਬੰਨ ਕੇ ਰੱਖੋ। ਉਹਨਾਂ ਨੇ ਕਿਹਾ ਕੰਨ ਬੰਦ ਕਰ ਲਓ, ਕੰਨਾਂ ਦੇ ਨਾਲ ਸੁਣੋ ਹੀ ਕੁਝ ਨਾ। ਉਹਨਾਂ ਨੇ ਕਿਹਾ ਮੌਨ ਧਾਰਨ ਕਰ ਲਓ, ਬੋਲੋ ਕੁਝ ਨਾ। ਉਹਨਾਂ ਨੇ ਕਿਹਾ ਸਰੀਰ ਨੂੰ ਸਥਿਲ ਕਰ ਲਓ, ਕਿਸੇ ਨੂੰ ਮਿਲੋ ਹੀ ਨਾ, ਅਪਰਸ ਬਣ ਜਾਓ, ਕਿਸੇ ਦੇ ਨਾਲ ਛੂਹਣਾ ਹੀ ਨਹੀਂ। ਅਤੇ ਇਹ ਚਾਰ ਕਰਮ ਜਦੋਂ ਕੰਟਰੋਲ ਵਿੱਚ ਆ ਗਏ ਤਾਂ ਤੁਹਾਡਾ ਅੰਦਰ ਠੀਕ ਹੋ ਜਾਏਗਾ। ਹੁਣ ਹੱਠ 'ਤੇ ਵੇਖੋ ਕਰਨਾ ਹੀ ਪਏਗਾ, ਪਰ ਮਹਾਰਾਜ ਨੇ ਇਹਨੂੰ ਬਦਲ ਦਿੱਤਾ। ਉਹ ਕਹਿੰਦੇ ਨੇ ਇਸ ਤਰ੍ਹਾਂ ਨਹੀਂ ਚੱਲਣਾ, ਤੂੰ ਅੱਖ ਬੰਦ ਕਰੇਗਾ ਪਰ ਵਿੱਚੋਂ ਅੱਖ ਬਚਾ ਕੇ ਵੇਖ ਲਏਗਾ। ਅੱਖ ਬੰਦ ਕਰੇਗਾ ਜ਼ਰੂਰ, ਅੱਖ ਬਚਾ ਕੇ ਵੇਖ ਲਏਗਾ। ਉਹਨੂੰ ਮਹਾਰਾਜ ਨੇ ਕਿਹਾ ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਧੰ, ਮੁੱਖ ਝੂਠ ਵਿਭੂਖਣ ਸਾਰੰਗ, ਤ੍ਰੈਪਾਲ ਤਿਹਾਲ ਵਿਚਾਰੰਗ। ਹੁਣ ਇਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਬਗਲੇ ਵਾਂਗੂ ਤੂੰ ਬੈਠਾ ਹੋਇਆ, ਪੋਥੀ ਪੜ੍ਹਨਾ, ਬਗਲ ਸਮਾਧੀ ਲੱਗੀ ਹੋਈ ਹੈ। ਅੱਖ ਬੰਦ ਏ, ਜਦੋਂ ਬਗਲਾ ਮੱਛੀ ਨੂੰ ਵੇਖਣਾ ਹੋਵੇ ਨਾ, ਫੜਨਾ ਹੋਵੇ, ਉਹਨੇ ਬਗਲੇ ਨੇ ਅਤੇ ਤੁਸੀਂ ਵੇਖਿਆ ਹੋਣਾ ਅੱਖਾਂ ਬੰਦ ਕਰਕੇ ਰੱਖਦਾ, ਰੰਗ ਵੀ ਚਿੱਟਾ, ਪਰ ਉਹਦੀ ਅੱਖ ਬੰਦ ਨਹੀਂ ਹੈ। ਉਹ ਆਪਣੀ ਅੱਖ ਦੇ ਵਿੱਚੋਂ ਬੜੀ ਬਰੀਕ ਨਜ਼ਰ ਨਾਲ ਵੇਖ ਰਿਹਾ। ਅੱਖ ਦੇ ਵਿੱਚ ਉਹਦੀ ਦ੍ਰਿਸ਼ਟੀ ਹੈ ਕਿ ਕਦੋਂ ਕਿਤੇ ਡੱਡੀ 'ਤੇ ਮੱਛੀ ਸਾਹਮਣੇ ਆਉਂਦੀ ਅਤੇ ਝਪਟ ਮਾਰ ਕੇ ਫੜ ਲਏਗਾ। ਮਹਾਰਾਜ ਨੇ ਕਿਹਾ ਇਹ ਵੀ ਤੇਰੀ ਅੱਖ ਬੰਦ ਉਸ ਬਗਲੇ ਵਰਗੀ ਲੱਗਦੀ ਏ, ਤੂੰ ਕੁਝ ਚਿਰ ਵਾਸਤੇ ਬੰਦ ਕਰਨਾ ਅਤੇ ਫਿਰ ਪਰਤ ਕੇ ਉਸ ਤੋਂ ਜ਼ਿਆਦਾ ਵੇਖ ਲੈਣਾ। ਦੂਸਰਾ, ਮੁੱਖ ਝੂਠ ਵਿਭੂਖਣ ਸਾਰੰਗ, ਮੂੰਹ ਤੋਂ ਤੂੰ ਬੋਲਦਾ ਨਹੀਂ, ਅਤੇ ਜੇ ਬੋਲਣਾ ਤੇਰੇ ਕੋਲ ਤਰੀਕਾ ਬੜਾ ਸੋਹਣਾ, ਜਿਵੇਂ ਖੋਟੇ ਗਹਿਣਿਆਂ ਦੇ ਉੱਤੇ ਸੋਨੇ ਦੀ ਪਾਲਿਸ਼ ਕਰ ਦਿੱਤੀ ਜਾਏ ਅਤੇ ਉਹ ਸੋਨੇ ਦੇ ਗਹਿਣੇ ਲੱਗਣੇ ਸ਼ੁਰੂ ਹੋ ਜਾਂਦੇ ਨੇ। ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਗੱਲਾਂ ਦੀ ਇੰਨੀ ਜਾਚ ਆ ਗਈ, ਤੂੰ ਬੋਲਣ ਦੀ ਇੰਨੀ ਮਹਾਰਤ ਹਾਸਲ ਕਰ ਲਈ ਹੈ ਕਿ ਤੇਰੀ ਬੋਲ ਚਾਲ ਦੇ ਵਿੱਚ ਇੰਨੀ ਸਫਾਈ ਹੁੰਦੀ ਹੈ, ਤੂੰ ਇੰਨਾ ਤੋਲ ਤੋਲ ਕੇ ਮਿਣ ਮਿਣ ਕੇ ਸਟੱਡੀ ਕਰ ਕਰਕੇ ਬੋਲਣਾ ਕਿ ਲੋਕ ਤੈਨੂੰ ਬਹੁਤ ਵੱਡਾ ਵਿਦਵਾਨ ਕਹਿਣ ਲੱਗ ਪਏ ਨੇ, ਪਰ ਉਹ ਕੇਵਲ ਬਾਹਰਲੀ ਐਕਟਿੰਗ ਹੈ। ਤੂੰ ਅੰਦਰ ਦੇ ਝੂਠ ਨੂੰ ਸੱਚ ਦੀ ਪਾਲਿਸ਼ ਕਰਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਅਤੇ ਲੋਕ ਤੇਰੀ ਵਾਹ ਵਾਹ ਕਰੀ ਜਾਂਦੇ ਨੇ। ਇਹ ਬਹੁਤ ਚੱਲਦਾ ਸੰਸਾਰ ਦੇ ਵਿੱਚ। ਹੁਣ ਇਹ ਕਰਮ ਸਾਰੇ ਜਿਹੜੇ ਨੇ ਪੁੱਠੇ ਕਰਮ, ਅੰਦਰ ਨੂੰ ਨਹੀਂ ਪਵਿੱਤਰ ਨਹੀਂ ਕਰ ਸਕਦੇ। ਗੁਰੂ ਸਾਹਿਬ ਨੇ ਇਹਨਾਂ ਦੇ ਵਿੱਚ ਤਬਦੀਲੀ ਲੈ ਆਉਂਦੀ, ਕਹਿਣ ਲੱਗੇ ਅੱਖ ਬੰਦ ਕਰਨ ਦੀ ਬਜਾਏ ਇਸ ਅੱਖ ਦੀ ਦ੍ਰਿਸ਼ਟੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ, ਵੇਖਣ ਵਿੱਚ ਤਬਦੀਲੀ ਲਿਆ, ਇਸ ਜਗਤ ਦੇ ਵਿੱਚੋਂ ਪਰਮਾਤਮਾ ਦੇ ਦਰਸ਼ਨ ਕਰ। ਅੱਖ ਬੰਦ ਕਰਨ ਦੀ ਬਜਾਏ ਵੇਖਣ ਦਾ ਰਸਤਾ ਤਬਦੀਲ ਕਰ ਦੇ, ਵੇਖਣ ਦੀ ਬਿਰਤੀ ਆ, ਉਹਨੂੰ ਕਹਿੰਦੇ ਵੀ ਦ੍ਰਿਸ਼ਟੀ ਬਦਲ ਗਈ, ਨਜ਼ਰ ਬਦਲ ਗਈ। ਵਿਹਦਾ ਮਨੁੱਖ ਇੱਕੋ ਨਜ਼ਰ ਨਾਲ ਹੀ ਵੇਖੋ, ਅੱਖ ਤੇ ਇੱਕੋ ਹੀ ਹੁੰਦੀ ਹੈ, ਸਰੀਰ ਵੀ ਇੱਕੋ ਜਿਹੇ, ਅੱਗੇ ਸਿਰਫ ਨਜ਼ਰ ਦਾ ਹੀ ਫਰਕ ਹੈ ਨਾ, ਸਰੀਰ ਇੱਕੋ ਜਿਹੇ, मैं उदाहरण के तौर पर थोड़ी जी आउट जी उदाहरण लगती है, सामने मनुख की पत्नी है, शरीर उहदा भी उस तरह पंजा तत्तां दा है, ते सामने उहदी भैण खड़ी है, शरीर उहदा भी पत्नी वर्गा है, अख भी इको वेखण वाली है, पर वेखण विच बहुत वड्डा फर्क पै गया, तब्दीली आ गई। इहनू महाराज कहिंदे इह है नीयत, इहनू जिद्दण तब्दील कर लेंगा, जिद्दण तेनू फर्क पै जाएगा तेरी सोचनी दे विच ते तेरी गहराई दे विच, उदन जीवन दे विच बहुत वड्डी क्रांति आवेगी। ते जिन्ना चिर तू अपनी अंदरली नज़र नू नहीं बदलदा, उन्ना चिर भावें अख बंद कर ली ते भावें खोल ली, दोवां नाल इको जे रहेगा। इसलिए गुरु साहब ने कहा अख दे नाल गुरु ग्रंथ साहब की बाणी के दर्शन कर। और इस करके अरदास विच आपां कहने आ श्री गुरु ग्रंथ साहब जी दे पाठ दीदार दा ध्यान धर के बोलना जी वाहिगुरु। वह क्यों है भी अख जिहड़ी है उहदी एनर्जी बंद ना होवे, हट ना करना पै, क्योंकि बंद करांगे अंदर नू सड़ू फुट जाणगे, अख बंद करांगे। कदी ध्यान देना, जमीन दे विच इक बीज बीज दिओ, किसी भी कणक का बीज है, छोलियां का बीज है, तो बीजण तो बाद उहदे उत्ते कर दिओ पलस्तर, की उगेगा? नहीं उगेगा, जरूर उगेगा, पर उहदे सड़ू जमीन दे विच फुटने शुरू हो जाणगे, उह जमीन दे विच सफर करना शुरू हो जाएगा। आपां कहांगे इत्थे कुछ नहीं उगया, जिवें उदाहरण दे तौर ते साडे घरां दे विच रुख ने कई, ते कई वारी किसे थां ते वैसे ते रुख लगदे चारे पुटना नहीं चाहीदा, वढ़ना नहीं चाहीदा, रुख लाउणा इक बड़ी वड्डी सेवा है। पर जे किते सानू रुख पुटना पै जाए, ते जे आपां उत्तों रुख वढ दईए, केवल उहदा तणा वढ दईए ते जड़ ना पुटीए, तुसीं वेख्या होणा कई वारी जड़ भी पट्टी जांदी है, ते उहदे उत्ते मिट्टी पा के उत्ते कंध उसार देंदे ने, उत्ते पलस्तर कर देंदे ने, दो तीन सालां बाद कंध पाट जांदी। क्यों? उहदी जड़ दे विच जिहड़ियां जड़ां सन उहनां ने फुटना शुरू कर दित्ता विचों परत के, उह नहीं रुकदियां। महाराज अज इह गल कह रहे ने, वह कहिंदे ने तेरे अंतिशकरण की गहराई दे विच जिहड़ी सोच पई हुई है ना, जिन्ना चिर गुरु के शब्द नाल उह पट्टी ना गई सजना, बाहरों जिन्ने मर्जी पलस्तर करी जाई, अंदर दियां विचारां ने फिर तेरे जीवन नू पाड़ के बाहर आ जाणा। जो विच बीजिया जो जी होए सो उगवै। हाँ, मैं इत्थे बेनती करांगा, इहदा मतलब इह ना समझना कि गुरमत दे विच बाहरों मर्यादा नहीं दित्ती गई, बाहरों त्याग दिता है पर 25% दिता है, 75% सिख ने अंदर काम करना है। असी की कर रहे हैं, शायद किते कोई गुरु का लाल होवेगा अंदर नू तब्दील करन दी कोशिश करेगा, असी अंदर काम कर ही नहीं रहे भी असी अपने आपे नू चेंज कर लीए, असी अखां नू बदलन दी कोशिश कर रहे हैं केवल बाहरों, भी मैं वेखदा बड़ा सोहना, असी जा रहे हैं राह दे विच लख रुपया डिगा है, जे ते लोग आ रहे ने इमानदारी नाल कहांगे लो जी रुपया पिया होया चुक लो, ते जे अगे पिछे वेखे अख बचा के कोई वेंदा नहीं ते ओह ही बंदा चुक के जेब विच पा लेगा, हुण फर्क दोवां विच बहुत वड्डा पै गया, वह बाहरों कर रहे, असी बाहरों चेंज कर रहे। गुरु अमरदास जी कहिंदे ने जिन्ने मर्जी जन्म लगा रहो, जिन्ने मर्जी जन्म बाहरों धोई जा जीवन नूं, जिन्ना चिर तू अपनी गहराई विच ना गया उन्ना चिर तेरा कुछ भी पवित्र नहीं होना। अख नू बाहरों रोकना त्याग जरूर दिता है महाराज ने, और अज जिन्ना दी शहादत है उन्हां दा ते जीवन गुरु तेग बहादुर साहब दा जुड़े ही दो गुणा नाल पिया, एक विराग ते एक त्याग, बाहरों त्याग पर अंदर विराग भी उस तरह से उन्हां दे, इन भी कला त्याग करी जाणगे। हुण साडे विच त्याग ते है, सानू मर्यादा दे दित्ती है भी आ नहीं वेखना, आ नहीं सुनना, आ नहीं बोलना, ऐस मर्यादा विच रहना है, आ नहीं खाना, बाहरों ते रोक दिता है, ते जदों अंदरों चेंज नहीं करदे, जदों आपां वेखने आ भी बंदा पाठी बहुत वड्डा है, नित नेम बड़ा करदा है, ते जदों उहदे घर विचों जा के पता करो ते उह कहिंदे इन्नी अग किसे विच नहीं बलदी कलेश दी जिन्नी इहदे विच बलदी है, इहदा भाव की बाणी का दोष है, यह कोई बाणी का नुक्स है? बाणी का नुक्स नहीं, बाणी तां जलन बुझी शीतल होए मनुआ, सतगुर का दर्शन पाए जियो तप्त कड़ाहा बुझ गया, ਗੁਰਸੀਤਲ ਨਾਮ ਦਿਓ। ਇਹ ਦੋਸ਼ ਕਿਹਦਾ ਹੈ? ਉਸ ਬੰਦੇ ਨੇ ਬਾਹਰੋਂ ਦੁਨੀਆ ਨੂੰ ਐਕਟਿੰਗ ਕਰਕੇ ਵਿਖਾ ਦਿੱਤੀ ਹੈ, ਕੇਵਲ ਮੈਂ ਵੇਖਦਾ ਠੀਕ ਹਾਂ, ਲੋਕਾਂ ਦੇ ਸਾਹਮਣੇ ਕਹੇਗਾ ਮੈਂ ਸੁਣਦਾ ਠੀਕ ਹਾਂ, ਪਰ ਆਪਣੀ ਬੁੱਕਲ ਵਿੱਚ ਮੋਬਾਈਲ ਖੋਲ੍ਹ ਕੇ ਪਤਾ ਨਹੀਂ ਕੀ ਸੁਣਨਾ ਸ਼ੁਰੂ ਕਰ ਦੇਗਾ। ਮਹਾਰਾਜ ਅੱਜ ਇਹਦੇ ਉੱਤੇ ਬੋਲ ਰਹੇ, ਉਹ ਕਹਿੰਦੇ ਤਿਆਗ ਕਰ, ਬਾਹਰੋਂ ਵੀ ਅੱਖਾਂ ਨੂੰ ਤਿਆਗ ਕਰ, ਬਾਹਰੋਂ ਵੀ ਤੈਨੂੰ ਤਿਆਗ, ਪਰ ਸਾਰਾ ਤਿਆਗ ਨਾ ਕਰੀ, ਨਹੀਂ ਤੇ ਜੀਵਨ ਦੇ ਅੰਦਰ ਸੜੂ ਫੁੱਟ ਪੈਣੇ। ਅਤੇ ਅੱਜ ਦਾ ਮਾਨਸਿਕ ਪੱਧਰ 'ਤੇ ਸੰਸਾਰੀ ਅਤੇ ਰੋਗੀ ਹੈ ਹੀ ਏ, ਧਾਰਮਿਕ ਬੰਦਾ ਵੀ ਬਹੁਤ ਵੱਡੇ ਰੋਗੀ ਨੇ। ਕਿਉਂ? ਕਿਉਂਕਿ ਉਹਨੇ ਬਾਹਰੋਂ ਨਿਰੋਧ ਕੀਤਾ, ਜੀਵਨ ਨੂੰ ਹਠ ਕੀਤਾ, ਰੋਕਿਆ, ਅੰਦਰ ਨੂੰ ਚੇਂਜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਅੰਦਰ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਤਾਂ ਦੋਵੇਂ ਚੀਜ਼ਾਂ ਜਿੱਦਣ ਇਕੱਠੀਆਂ ਚੱਲਣਗੀਆਂ, ਉੱਦਣ ਬਾਹਰੋਂ ਅੱਖਾਂ ਨੂੰ, ਉੱਦਣ ਬਾਹਰੋਂ ਮਰਿਆਦਾ ਆਵੇਗੀ ਅਤੇ ਉੱਧਰੋਂ ਅੰਦਰਲੀ ਮਰਿਆਦਾ ਪੈਦਾ ਹੋਵੇਗੀ। ਮਰਿਆਦਾ ਦੋ ਤਰ੍ਹਾਂ ਦੀ ਹੈ। ਤਾਂ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਅੱਖਾਂ ਦੇ ਨਾਲ ਬੰਦ ਕਰਨ ਦੀ ਬਜਾਏ ਬਾਣੀ ਪੜ੍ਹ, ਇਹਨਾਂ ਅੱਖਾਂ ਦੇ ਨਾਲ ਗੁਰਸਿੱਖਾਂ ਦੇ ਉਹਨਾਂ ਚਿਹਰਿਆਂ ਦੇ ਦਰਸ਼ਨ ਕਰ ਜਿਨ੍ਹਾਂ ਦੇ ਵਿੱਚ ਬਾਣੀ ਰਚ ਗਈ ਹੈ, ਤੇਰੀਆਂ ਅੱਖਾਂ ਦਾ ਤਿਆਗ ਆਪਣੇ ਆਪ ਪੈਦਾ ਹੋਣਾ ਸ਼ੁਰੂ ਹੋ ਜਾ। ਕੰਨਾਂ ਦੇ ਵਿੱਚ ਉਂਗਲਾਂ ਪਾਉਣ ਦੀ ਬਜਾਏ ਗੁਰੂ ਕੀ ਬਾਣੀ ਨੂੰ ਕੰਨਾਂ ਨਾਲ ਸੁਣ, ਗੁਰੂ ਕੀ ਵਿਚਾਰ ਨੂੰ ਕੰਨਾਂ ਨਾਲ ਸੁਣ, ਗੁਰੂ ਕੇ ਕੀਰਤਨ ਨੂੰ ਕੰਨਾਂ ਨਾਲ ਸੁਣ। ਇਹ ਕੰਨ ਲਾ ਦਿੱਤੇ ਬਾਹਰਲੇ, ਇਹਨਾਂ ਹੱਥਾਂ ਨੂੰ ਨਿਕੰਮੇ ਕਰਨ ਦੀ ਬਜਾਏ ਇਹਨਾਂ ਦੇ ਨਾਲ ਕਿਰਤ ਕਰ ਅਤੇ ਸੇਵਾ ਕਰ ਗੁਰੂ ਦੀ। ਇਹ ਰਾਹ ਦੇ ਦਿੱਤਾ ਤਾਂ ਕਿ ਐਨਰਜੀ ਜਿਹੜੀ ਇਹ ਅੰਦਰ ਬਲੋਕ ਨਾ ਹੋਵੇ, ਬਾਹਰ ਨਿਕਲ ਜਾਏ। ਇਸ ਮੂੰਹ ਦੇ ਨਾਲ ਚੁੱਪ ਕਰਨ ਦੀ ਬਜਾਏ ਪਰਮਾਤਮਾ ਦੇ ਗੁਣ ਗਾਇਆ ਕਰ। ਇਹ ਚਾਰ ਕਰਮ ਦਿੱਤੇ ਨੇ। ਪੰਜਵਾਂ ਜਿਹੜਾ ਥੋੜ੍ਹਾ ਜਿਹਾ ਸੂਖਮ ਹੈ, ਮੈਂ ਨੱਕ ਦਾ, ਉਹ ਮੈਂ ਤਾਂ ਨਹੀਂ ਵਿੱਚ ਲੈ ਰਿਹਾ, ਉਹ ਬੜਾ ਸੂਖਮ ਇੰਦਰਾ ਹੈ। ਨਾਸਕਾ ਜਿਹੜੀ ਹੈ ਨਾ, ਛੋਟਾ ਇੰਦਰਾ ਨਹੀਂ, ਬਹੁਤ ਵੱਡਾ ਇੰਦਰਾ ਹੈ, ਪਰ ਉਹਦਾ ਜਿਹੜਾ ਸਟੈਪ ਹੈ ਉਹ ਪੰਜਵਾਂ ਬਹੁਤ ਡੂੰਘਾ ਹੈ। ਆਪਾਂ ਇਹਨਾਂ ਚਾਰਾਂ 'ਤੇ ਕੰਮ ਕਰਾਂਗੇ, ਚਾਰਾਂ 'ਤੇ ਗੱਲ ਕਰਾਂਗੇ। ਇਸ ਕਰਕੇ ਮਹਾਰਾਜ ਕਹਿੰਦੇ ਇਹਨਾਂ ਚਾਰਾਂ ਨੂੰ ਬਾਹਰੋਂ ਮਰਿਆਦਾ ਵਿੱਚ ਲੈ ਕੇ ਆ, ਅੱਖਾਂ ਨਾਲ ਗੁਰੂ ਕੇ ਦਰਸ਼ਨ ਕਰ, ਕੰਨਾਂ ਨਾਲ ਗੁਰੂ ਕੀ ਬਾਣੀ ਸੁਣ, ਅਤੇ ਰਸਨਾ ਦੇ ਨਾਲ, ਜ਼ੁਬਾਨ ਦੇ ਨਾਲ ਪਰਮਾਤਮਾ ਦੇ ਗੁਣ ਕਹੋ ਅਤੇ ਗਾ, ਅਤੇ ਹੱਥਾਂ ਦੇ ਨਾਲ ਸੇਵਾ ਕਰ। ਜਦੋਂ ਇਹ ਚਾਰੇ ਕਰਮ ਬਾਹਰੋਂ ਕਰੇਗਾ ਅਤੇ ਪੰਜਵਾਂ ਕਰਮ ਹੋਵੇਗਾ ਤੇਰੇ ਅੰਦਰ ਸਿਮਰਨ ਕਰਨਾ। ਜਦੋਂ ਇਹ ਪੰਜ ਕਰਮ ਇਕੱਠੇ ਹੋਣਗੇ ਨਾ, ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਅੰਤਰ ਗੁਰੂ ਅਰਾਧਨਾ ਜੇਵਾ ਜਪ ਗੁਰ ਨਾਉ, ਇੱਕ ਕਰਮ ਜੇਵਾ ਦਾ, ਨੇਤਰੀ ਸਤਿਗੁਰ ਵੇਖਣਾ, ਇਹਨਾਂ ਅੱਖਾਂ ਦੇ ਨਾਲ ਗੁਰੂ ਨੂੰ ਵੇਖਣਾ, ਅਤੇ ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਛੇਤੀ ਰਤਿਆ ਦਰਗਹਿ ਪਾਈਐ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ, ਜਗ ਮੈਂ ਉੱਤਮ ਕਾਢੀਐ ਵਿਰਲੇ ਕਹੀ ਕੇ। ਇਹ ਰਾਹ ਦਿੱਤਾ ਸੀ, ਪਰ ਇਕੱਲਾ ਬਾਹਰੋਂ ਨਹੀਂ, ਇਹ ਧਿਆਨ ਰੱਖਣਾ। ਅੱਜ ਗੁਰੂ ਅਮਰਦਾਸ ਜੀ ਸੁਚੇਤ ਕਰ ਰਹੇ ਨੇ, ਵੇਖੀ ਕਿਤੇ ਬਾਹਰਲੇ ਝਗੜਿਆਂ ਦੇ ਵਿੱਚ ਕੇਵਲ ਬਾਹਰੋਂ ਹੀ ਖਹਿੰਦਾ ਰਵੇ। ਜੇ ਬਾਬੇ ਨਾਨਕ ਨੇ ਕਿਹਾ ਸੀ ਨਾ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਅਤੇ ਜੇ ਬਾਬਾ ਨਾਨਕ ਉਦਣ ਦੂਹ ਨੂੰ ਕਹਿੰਦਾ ਸੀ, ਅਤੇ ਜੇ ਸਾਡੇ ਸਾਹਮਣੇ ਆ ਗਿਆ ਤਾਂ ਉਹਨੇ ਕਿਹਾ ਨਹੀਂ ਤੂੰ ਵੀ ਸਿੱਖ ਵੀ ਨਾਲ ਹੀ, ਮੈਂ ਤਿੰਨਾਂ ਨੂੰ ਕਹਿੰਦਾ ਜੇ ਚੰਗੇ ਰਾਹ 'ਤੇ ਤੁਰੋਗੇ ਅਤੇ ਪਰਮਾਤਮਾ ਦੇ ਦਰਵਾਜ਼ੇ ਖੁੱਲ੍ਹ ਜਾਣਗੇ, ਅਤੇ ਜੇ ਅੰਦਰ ਰੱਖੋਗੇ ਬੇਈਮਾਨੀ ਅਤੇ ਬਾਹਰੋਂ ਕਹੋਗੇ ਧਰਮ ਦੀ ਗੱਲ, ਫਿਰ ਪਰਮਾਤਮਾ ਦੇ ਦਰ ਵਿੱਚ ਤੁਹਾਡੀ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਪੈਣਾ। ਇਸ ਕਰਕੇ ਮਨ ਦੇ ਤਲ 'ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਹਨਾਂ ਸ਼ਬਦਾਂ ਦੇ ਵਿੱਚ ਇੱਕ ਬੜਾ ਗਹਿਰਾ ਵਿਗਿਆਨ ਦੱਸ ਰਹੇ ਨੇ ਕਿ ਮੇਰਾ ਸਿੱਖ ਕਿਤੇ ਭਟਕ ਨਾ ਜਾਏ। ਸਾਰੀ ਦੁਨੀਆ ਭਟਕੀ ਫਿਰਦੀ ਏ, ਗਲਤ ਰਾਹ 'ਤੇ ਧਰਮ ਕਮਾ ਰਹੀ ਹੈ, ਕੇਵਲ ਬਾਹਰੋਂ ਬਾਹਰੋਂ ਕਰਮ ਕਰੀ ਜਾਂਦੀ ਏ, ਅੰਦਰ ਨਾਮ ਤੋਂ, ਸਿਮਰਨ ਤੋਂ, ਪਰਮਾਤਮਾ ਦੀ ਯਾਦ ਤੋਂ ਖਾਲੀ ਹੈ ਜੀਵਨ। ਉੱਥੋਂ ਬਚਾਉਣ ਵਾਸਤੇ ਸੱਚੇ ਪਾਤਸ਼ਾਹ ਜੀ ਬਚਨ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਰਹੰਸ ਮਹੱਲਾ ਤੀਜਾ, ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਅਮਰਦਾਸ ਵਡਹੰਸ ਰਾਗ ਵਿੱਚ ਕਿਰਪਾ ਕਰ ਰਹੇ ਹਨ। ਪਹਿਲੇ ਘਰ ਵਿੱਚ ਗਾਉਣ ਦੀ ਹੁਕਮ ਹੈ, ਅਤੇ ਇਸ ਸ਼ਬਦ ਦਾ ਪ੍ਰਯੋਜਨ ਹੈ ਇੱਕ ਪਰਮਾਤਮਾ ਜੋ ਧੁਨੀ ਸਰੂਪ ਹੈ, ਜਿਹੜਾ ਪੂਰੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਮਨ ਮੈਲਾ ਸਭ ਕਿਛ ਮੈਲਾ, ਤਨ ਧੋਤਾ ਮਨ ਹਸ਼ਾ ਨਾ ਹੋਏ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜੇ ਤੇਰੇ ਮਨ ਦੇ ਵਿੱਚ ਮਮਤਾ ਦੀ ਮੈਲ ਲੱਗੀ ਹੋਈ ਹੈ, ਕਿਉਂਕਿ ਇਸ ਸ਼ਬਦ ਦੇ ਬਿਲਕੁਲ ਅਖੀਰ ਤੇ ਮਹਾਰਾਜ ਨੇ ਇਹ ਵੀ ਦੱਸ ਦਿੱਤਾ, ਮੈਲ ਕਾਹਦੀ ਲੱਗੀ ਹੋਈ? ਮਮਤਾ ਦੀ ਮੈਲ। ਮਮਤਾ ਮੈਨੇ, ਇਹਦੇ ਵਿੱਚ ਦੋ ਮਮੇ ਆਏ ਨੇ, ਇੱਕ ਹੈ ਮੈਂ ਕੁਝ ਹਾਂ ਤੇ ਇੱਕ ਹੈ ਮੇਰਾ ਕੁਝ ਹੈ। ਇਹ ਦੋ ਚੀਜ਼ਾਂ ਨੇ, ਇਹਨਾਂ ਦੋ ਚੀਜ਼ਾਂ ਦੀ ਮੈਲ ਜਿੰਨਾ ਚਿਰ ਤੂੰ ਸਮਝਣਾ ਸਭ ਕੁਝ ਮੇਰਾ ਹੀ ਹੈ, ਮੈਂ ਮਾਲਕ ਹਾਂ, ਤੂੰ ਹਰ ਇੱਕ ਚੀਜ਼ 'ਤੇ ਆਪਣੀਆਂ ਮੋਹਰਾਂ ਲਾਈਆਂ ਨੇ, ਜਿੰਨਾ ਚਿਰ ਤੇਰਾ ਮਨ ਮੈਲਾ ਹੈ, ਮਨ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਸੂਤਕ ਜੰਮੇ ਪਏ ਨੇ, ਉਹਨਾਂ ਚਿਰ ਬਾਹਰਲਾ ਕੋਈ ਵੀ ਕਰਮ ਪਵਿੱਤਰ ਨਹੀਂ ਹੋ ਸਕਦਾ। ਉਹਨਾਂ ਚਿਰ ਬਾਹਰਲੇ ਕੰਮ ਵੇਖਣਾ, ਸੁਣਨਾ, ਬੋਲਣਾ, ਕਰਨਾ, ਇਹ ਕਰਮ ਪਵਿੱਤਰ ਨਹੀਂ ਹੋਣਗੇ। ਅਤੇ ਜੇ ਕੋਈ ਮਨੁੱਖ ਕਵੇ ਵੀ ਤਨ ਨੂੰ ਧੋਣ ਦੇ ਨਾਲ ਮਨ ਚੰਗਾ ਹੋ ਜਾਏਗਾ, ਇਹ ਵੀ ਸੰਭਵ ਨਹੀਂ ਹੈ। ਪਾਣੀ ਚਿੱਤ ਨਾ ਧੋਪਈ, ਮੁੱਖ ਪੀਤਾ ਤਿੱਖ ਜਾਏ। ਇੱਥੇ ਥੋੜ੍ਹਾ ਜਿਹਾ ਮੈਂ ਰੁਕਣਾ ਚਾਹੁੰਦਾ, ਕਿਉਂਕਿ ਇੱਥੇ ਕਈ ਸੱਜਣ ਨੇ ਸ਼ੰਕਾ ਕਰ ਦਿੱਤਾ, ਵੇਖੋ ਬਾਣੀ ਕਹਿ ਰਹੀ ਪਾਣੀ ਚਿੱਤ ਨਾ ਧੋਪਈ, ਮੁੱਖ ਪੀਤਾ ਤਿੱਖ ਜਾਏ, ਅਤੇ ਫਿਰ ਚੁਲਾ ਕਿਉਂ ਲੈਂਦੇ ਹੋ ਦਰਬਾਰ ਸਾਹਿਬ ਦੇ ਵਿੱਚ? ਅਸੀਂ ਭੁੱਲ ਜਾਂਦੇ ਹਾਂ ਗੱਲ ਨੂੰ ਕਰਨ ਲੱਗਿਆਂ। ਵੇਖੋ ਪਾਣੀ ਵਿੱਚ ਅਤੇ ਅੰਮ੍ਰਿਤ ਵਿੱਚ ਫਰਕ ਹੈ, ਪਾਣੀ ਹੋਰ ਚੀਜ਼ ਹੈ। ਪਾਣੀ ਵਿੱਚ ਜਦੋਂ ਉੱਥੇ ਬਾਣੀ ਪੜੇਗੀ ਫਰਕ ਪੈ ਗਿਆ, ਉਹ ਪਾਣੀ ਨਹੀਂ ਰਿਹਾ। ਖਾਣਾ ਹੋਰ ਚੀਜ਼ ਹੈ। ਕੋਈ ਬੰਦਾ ਕਹਿੰਦਾ ਹੋਟਲ 'ਤੇ ਮੈਂ ਖਾਣਾ ਖਾਣ ਚੱਲਾਂ, ਪਰ ਇੱਥੇ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਆਇਆ, ਇੱਥੇ ਖਾਣਾ ਨਹੀਂ ਕਹੇਗਾ, ਕਹਿਣ ਲੱਗਾ ਮੈਂ ਪ੍ਰਸ਼ਾਦਾ ਛਕਣ ਚੱਲਾਂ। ਪ੍ਰਸ਼ਾਦ ਕਿਉਂ ਹੈ? ਜੇ ਬਾਹਰ ਕਿਤੇ ਤੁਸੀਂ ਵੇਖੋਗੇ ਕਹਿੰਦੇ ਕੜਾਹ ਬਣਾਇਆ ਹੋਇਆ ਹੈ, ਪਰ ਇੱਥੇ ਤੁਸੀਂ ਇਕੱਲਾ ਕੜਾਹ ਨਹੀਂ ਕਹੋਗੇ, ਕੜਾਹ ਦੇ ਨਾਲ ਪ੍ਰਸ਼ਾਦ ਸ਼ਬਦ ਕਿਉਂ ਆ ਗਿਆ? ਕਿਉਂਕਿ ਪ੍ਰਸ਼ਾਦ ਬਣਾਉਣ ਲੱਗਿਆਂ ਬਾਣੀ ਪੜੀ ਗਈ, ਉੱਤੇ ਫਰਕ ਪੈ ਗਿਆ। ਪਾਣੀ ਹੋਰ ਚੀਜ਼ ਹੈ, ਅੰਮ੍ਰਿਤ ਹੋਰ ਚੀਜ਼ ਹੈ। ਤੁਸੀਂ ਅੰਮ੍ਰਿਤ ਨੂੰ ਪਾਣੀ ਨਹੀਂ ਕਹਿ ਸਕਦੇ, ਇਹ ਗਲਤੀ ਹੈ। ਔਰ ਇਹ ਬੜਾ ਵੱਡਾ ਵਿਗਿਆਨ ਗੁਰੂ ਕਲਗੀਧਰ ਪਾਤਸ਼ਾਹ ਨੇ ਵਰਤਿਆ, ਕਿਉਂਕਿ ਸਿੱਧਾ ਸ਼ਬਦ ਅੰਦਰ ਨਹੀਂ ਜਾਂਦਾ। ਮਹਾਰਾਜ ਨੇ ਅੰਮ੍ਰਿਤ ਬਣਾਇਆ, ਅੰਮ੍ਰਿਤ ਦੇ ਉੱਤੇ ਆਪ ਪੰਜ ਬਾਣੀਆਂ ਪੜੀਆਂ, ਫਿਰ ਪੰਜ ਬਾਣੀਆਂ ਪੜ੍ਹ ਕੇ ਉਹ ਅੰਮ੍ਰਿਤ ਸਿੱਖ ਦੇ ਮੂੰਹ ਵਿੱਚ ਵੀ ਪਾਇਆ, ਅਤੇ ਉਹਦੀਆਂ ਅੱਖਾਂ ਵਿੱਚ ਵੀ ਪਾਇਆ, ਅਤੇ ਉਹਦੇ ਸੀਸ ਵਿੱਚ ਵੀ ਪਾਇਆ। ਅੱਖਾਂ ਵਿੱਚ ਤਾਂ ਪਾਇਆ ਸੀ ਵੀ ਇਹਦੀ ਨਜ਼ਰ 'ਤੇ ਅਸਰ ਕਰ ਜਾਏਗਾ ਸ਼ਬਦ, ਅਤੇ ਸੀਸ ਵਿੱਚ ਤਾਂ ਪਾਇਆ ਸੀ ਇਹਦੀ ਖੋਪਰੀ ਵਿੱਚ ਬੁੱਧੀ ਵਿੱਚ ਤਬਦੀਲੀ ਆ ਜਾਏ। ਇਹ ਅੰਮ੍ਰਿਤ ਬਣਾ ਕੇ ਪਾਇਆ, ਇਸ ਕਰਕੇ ਇਹਦੇ ਅਰਥ ਮਨ ਧੋਤੇ ਤਨ ਧੋਤੈ ਮਨ ਹੱਛਾ ਨਾ ਹੋਏ। ਉਹ ਅੰਮ੍ਰਿਤ ਵੱਖਰਾ ਹੈ ਅਤੇ ਪਾਣੀ ਵੱਖਰਾ ਹੈ। ਕੋਈ ਬੰਦਾ ਇਕੱਲਾ ਨਹਾਈ ਜਾ ਰਿਹਾ ਹੈ, ਕਿਸੇ ਨਹਿਰ ਵਿੱਚ ਨਹਾਈ ਜਾ ਰਿਹਾ ਹੈ, ਇਹ ਉਹਨੂੰ ਕਹਿ ਰਹੇ ਨੇ। ਇਸ ਤਰ੍ਹਾਂ ਕਦੀ ਵੀ ਮਨ ਪਵਿੱਤਰ ਨਹੀਂ ਹੁੰਦਾ।
ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝਾ ਕੋਏ।
ਇਹ ਸਾਰਾ ਜਗਤ ਮਹਾਰਾਜ ਕਹਿੰਦੇ ਭਰਮ ਵਿੱਚ ਭੁੱਲਿਆ ਹੋਇਆ ਤੇ ਗਲਤ ਕਰਮ ਕਰੀ ਜਾਂਦਾ, ਭਟਕੀ ਜਾਂਦਾ, ਨਾਮ ਨਹੀਂ ਜਪਦਾ, ਸਿਮਰਨ ਨਹੀਂ ਕਰਦਾ, ਬੰਦਗੀ ਨਹੀਂ ਕਰਦਾ। ਪਰ ਇਸ ਗੱਲ ਨੂੰ ਕੋਈ ਵਿਰਲਾ ਹੀ ਗੁਰਮੁਖ ਗੁਰੂ ਦੀ ਕਿਰਪਾ ਨਾਲ ਸਮਝਦਾ ਹੈ।
ਜਪ ਮਨ ਮੇਰੇ ਤੂੰ ਏਕੋ ਨਾਮ।
ਗੁਰੂ ਅਮਰਦਾਸ ਜੀ ਉਪਦੇਸ਼ ਦਿੰਦੇ ਨੇ, ਹੇ ਭਾਈ, ਹੇ ਮੇਰੇ ਮਨ, ਤੂੰ ਇੱਕੋ ਨਾਮ ਜਪਿਆ ਕਰ, ਹੋਰ ਕਿਸੇ ਕਰਮ ਤੇ ਭਰੋਸਾ ਨਾ ਕਰੀ, ਕੇਵਲ ਨਾਮ ਨਾਲ ਜੁੜ, ਨਿਤ ਨੇਮ ਨਾਲ ਜੁੜ, ਨਿਤ ਨੇਮ ਨੂੰ ਪਰਪੱਕ ਕਰ, ਤੈਨੂੰ ਜੀਵਨ ਦੇ ਵਿੱਚ ਉਹ ਤਸੀਰ ਮਿਲੇਗੀ, ਬਾਣੀ ਦੀ ਰਸ ਆਵੇਗਾ। ਹੇ ਮੇਰੇ ਮਨ, ਇੱਕੋ ਨਾਮ ਨੂੰ ਜਪਣਾ ਕਰੋ ਜੀ।
ਸਤਿਗੁਰ ਦੀਆ ਮੋਕਾ ਇਹੋ ਨਿਧਾਨ।
ਗੁਰੂ ਅਮਰਦਾਸ ਜੀ ਕਹਿੰਦੇ, ਐ ਸੰਸਾਰ ਦੇ ਲੋਕੋ, ਇਹ ਨਿਧਾਨ ਮੈਨੂੰ ਗੁਰੂ ਅੰਗਦ ਦੇਵ ਜੀ ਨੇ ਦਿੱਤਾ ਹੈ। ਇਹ ਨਾਮ ਦਾ ਖਜ਼ਾਨਾ, ਨਿਧਾਨ ਦਾ ਅਰਥ ਹੈ ਖਜ਼ਾਨਾ। ਸਤਿਗੁਰੂ ਨੇ ਨਾਮ ਦਾ ਨਿਧਾਨ ਖਜ਼ਾਨਾ ਬਖਸ਼ ਦਿੱਤਾ ਹੈ,
ਰਹਾਉ
ਵਿਸ਼ਰਾਮ ਦਿੰਦੇ ਹਨ।
ਸਿੱਧਾਂ ਕੇ ਆਸਨ ਜੇ ਸਿੱਖੈ ਇੰਦਰੀ ਵਸ ਕਰ ਕਮਾਏ।
ਜੇ ਕੋਈ ਬੰਦਾ ਸਿੱਧਾਂ ਕੋਲ ਜਾ ਕੇ ਤੇ 84 ਪ੍ਰਕਾਰ ਦੇ ਆਸਨ, ਚੌਂਕੜੇ ਲਾਣੇ, ਸਰੀਰ ਦੀਆਂ ਕਲਾ ਇਹ ਸਿੱਖ ਲਵੇ ਤੇ ਆਪਣੀਆਂ ਸਾਰੀਆਂ ਇੰਦਰੀਆਂ ਨੂੰ ਰੋਕ ਲਵੇ। ਇੰਦਰੀਆਂ ਕਿਹੜੀਆਂ? ਜਿਹੜੀਆਂ ਆਪਾਂ ਪਹਿਲਾਂ ਪੰਜ ਇੰਦਰੀਆਂ ਗਿਣੀਆਂ ਨੇ, ਅੱਖਾਂ ਨੂੰ, ਕੰਨਾਂ ਨੂੰ, ਰਸਨਾਂ ਨੂੰ, ਸਪਰਸ਼ ਸ਼ਕਤੀ ਨੂੰ ਰੋਕ ਲੈਂਦਾ, ਕਾਮ ਸ਼ਕਤੀ ਨੂੰ ਰੋਕ ਲੈਂਦਾ, सारे कुछ नूं अवरुद्ध कर लेंदा है ते सिद्धां दे कोलों ये सारियां चीजां सिख लेंदा है।
मन की मैल ना उतरै हउमै मैल ना जाए।
महाराज कहिंदे ते तेरा योगा आसन शरीर तक रह गया, मन तक ते गया नहीं। मन तक इसलिए महाराज जीवन नूं चेंज करन वास्ते योगा जीवन नूं अंदरों चेंज नहीं कर सकता, शरीर की तंदुरुस्ती दे सकता। वो एक शरीरक किरिया है, शरीर का कर्म है। मन तक की जाएगा, मन तक केवल शब्द ने जाना है। शब्द पढ़ेगा मनुख ते सुनेगा, शब्द ने अंदर धस जाना है, अंदर नूं चेंज जरूर करेगा। गुरबाणी अंदर चलेगी तां इत्थे सच्चे पातशाह जी कह रहे ने इस तरह मन की मैल नहीं उतरदी ते ना अंदरों हउमै दी मैल जांदी है।
इस मन कौ होर संजम को नाही वेन सतगुर की शरण आए।
इस मन नूं होर कोई मर्यादा सिद्धा नहीं कर सकती। संजम मैंने मर्यादा सिस्टम, होर कोई इस तरह की मर्यादा नहीं जो इस मन नूं पवित्र कर सके। ते केड़ी फिर मर्यादा जिहड़ी इहनूं पवित्र कर सकदी? कहन लगे पूरे गुरु की शरण विच पै जा, पूरे सतगुरु की शरण विच पै जा, यही मर्यादा तेरे जीवन नूं पवित्र कर सकदी है।
सतगुर मिलिया उलटी भई कहना किशु ना जाए।
सतगुर मिलिया, सतगुरु नूं मिलन दे नाल उल्टी पई। कौन उल्टी पई? सुरती पलट गई। संसार वालों जिहड़ी पहला संसार विच फसी हुई सी, हुण उहने पासा पलट लिया। सतगुरु तेग बहादुर साहब जी दे 57 श्लोकां विचों पहला श्लोक वो कहिंदे ने गुण गोबिंद गायो नहीं जन्म अकार थकीन कहो नानक हर भजमना जिह बिद जल को मीन। जिवें मच्छी पानी पीण लग्गियां पलट जांदी है, पुठी हो जांदी है। जदों मच्छी पानी पीती सीधे तो नहीं पीता जाता, वो मच्छी पासा पलटती है तो पानी वो अंदर चला जाता है, इतने समा नहीं उन्होंने खोलन का, वह पलट जाती है। इस तरह जिस दिन तेरी सुरती रूपी मच्छी संसार वालों पलट के निरंकार वल गुरु वल मूँह कर लेगी, उस दिन नाम अमृत तेरे अंदर चला जाए। सतगुर सतगुर मिलिया उल्टी पई, जिदन सुरती रूपी मच्छी तेरी बदल जाएगी। ते गुरु तेग बहादुर साहब जी दी ए जिहड़ी बिरती सी जन्म तो लैके संसार वालों बदल गई, एक बंद रहिंदा है। ते आपां समाप्ति बाणी ते करांगे, हुण आपां विच थोड़ा जिहा विशा मिंट शहीदी दे लै लईए। सतगुरु जी कह रहे ने सतगुर मिलिया उल्टी पई कहना किछू ना जाए, ये तीसरा अंग है। तीन अंग आपां पूरे कर चुके हां। गुरु नूं मिल के सुरती पलट गई ते फिर उस मनुख की व्याख्या कही नहीं जाती कि वह किन्ना सुंदर हो जाता है। चौथा अंक आपां समाप्ति ते लवांगे। सतगुरु तेग बहादुर साहब सच्चे पातशाह जी का प्रकाश इत्थे अमृतसर साहब विच गुरु के महल होया है। अमृत वेले प्रकाश होया, पिता गुरु हरगोबिंद साहब दर्शन हरिमंदर साहब कीर्तन सुन रहे सी, जदों पुत्र नूं वेखण गए नाल भाई विधि चंद। महाराज ने जाके जिथे अज गुरद्वारा गुरु के महल तुसीं दर्शन करो जरूर, अज मेरे ख्याल दे विच अकाल तख्त साहब दे नालों पौड़ियां चढ़ के जोड़े खाने नालों 4-5 मिंटां दा सफर है। उत्थे जिथे दरबार उहदे पिछले पासे थले कमरा बनिया होया जिथे गुरु साहब का जन्म होया सी माता नानकी। इत्थे 9 साल रहे ने 1621 तो लैके 30 तक, ते विराग विच रहना, संगत विच बहुत घट आउंदे सी, प्रवृत्ति बड़ी घट सी, लोकां नूं मिलदे घट सी। पर जिद्दण आउंदे सी गुरु हरगोबिंद साहब फड़ के बांह फड़ के उन्होंने अपने आसन ते बिठा लेना, तख्त ते गुरगद्दी ते बिठा लेना, बड़ी हैरानी सी। फिर करतारपुर साहब विच एक जंग लड़ी, माता ने कहा मेरा पुत्र किसी नाल बोलदे नहीं। गुरु हरगोबिंद साहब जी नूं कहा, बेनती की भी इहनूं गद्दी नहीं दित्ती, तुसां गुरु हर राय साहब नूं गद्दी देण दी सोच ली। महाराज ने 3 चीज़ां दित्तियां, एक अपने कमर कसे दी कटार, ਇੱਕ ਗੁਟਕਾ ਸਾਹਿਬ ਨਿਤਨੇਮ ਕਰਨ ਵਾਲਾ ਅਤੇ ਇੱਕ ਰੁਮਾਲ ਦਿੱਤਾ। ਕਹਿਣ ਲੱਗੇ ਲੈ ਨਾਨਕੀ, ਇਹਦਾ ਅਜੇ ਸਮਾਂ ਨਹੀਂ ਆਇਆ ਗੱਦੀ 'ਤੇ ਬਹਿਣ ਦਾ, ਇਹ ਗੱਦੀ 'ਤੇ ਹੀ ਏ, ਇਹਨੂੰ ਲਾ ਹੀ ਨਹੀਂ ਸਕਦਾ ਕੋਈ। ਆਹ ਤਿੰਨੇ ਚੀਜ਼ਾਂ ਲੈ ਜਾ, ਕਟਾਰ ਸਾਂਭ ਕੇ ਰੱਖੀ, ਇਹ ਕਟਾਰ ਇੱਕ ਦਿਨ ਉਹ ਖੰਡਾ ਬਣ ਜਾਏਗੀ ਜਿਸ ਨਾਲ ਮੇਰਾ ਪੋਤਰਾ ਲੋਕਾਂ ਨੂੰ ਅਮਰ ਛਕਾਏਗਾ। ਇਹ ਉਹ ਕਟਾਰ ਵਧੀ। ਆਹ ਪੋਥੀ ਸਾਹਿਬ ਇੱਕ ਦਿਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਧਾਰਨ ਕਰ ਲਏਗੀ ਅਤੇ ਸਾਰਾ ਜਗਤ ਸਿਰ ਨਵਾਏਗਾ। ਅਤੇ ਆਹ ਰੁਮਾਲ ਛੋਟਾ ਹੈ ਅੱਜ, ਜਾ ਬਕਾਲੇ ਚਲੀ ਜਾ ਇਹਨੂੰ ਲੈ ਕੇ। ਇਹਨੇ ਇੰਨੀ ਬੰਦਗੀ ਕਰਨੀ ਉੱਥੇ ਬਕਾਲੇ ਵਿੱਚ ਪੈ ਕੇ ਕਿ 27 ਸਾਲਾਂ ਵਿੱਚ ਛੋਟਾ ਜਿਹਾ ਰੁਮਾਲ ਧਰਮ ਦੀ ਚਾਦਰ ਬਣ ਜਾਏਗਾ, ਸਾਰੇ ਸੰਸਾਰ ਨੂੰ ਟੱਕ ਲੈਣ। ਇਹ ਤਿੰਨ ਚੀਜ਼ਾਂ ਦਿੱਤੀਆਂ ਅਤੇ 27 ਸਾਲ ਉੱਥੇ ਭਜਨ ਬੰਦਗੀ ਆਤਮ ਚਿੰਤਨ ਕੀਤਾ। ਬਹੁਤ ਘੱਟ ਮਿਲਦੇ ਸੀ, ਮਿਲਦੇ ਜ਼ਰੂਰ ਸੀ ਪਰ ਘੱਟ ਮਿਲਦੇ ਸੀ। ਉਹਨਾਂ ਦਾ ਤਾਂ ਸਾਰਾ ਜੀਵਨ ਹੀ ਇਸ ਤਰ੍ਹਾਂ ਦਾ ਹੈ, ਗੰਭੀਰ। ਇੱਕ ਗਹਿਰੀ ਸਾਈਲੈਂਸ ਉਹਨਾਂ ਦੇ ਕੋਲ ਰਹਿੰਦੀ ਸੀ। ਵੈਸੇ ਫਿਰ ਵਿਵਾਦ ਬਣ ਜਾਂਦਾ, ਕਹੀਏ ਤੁਸੀਂ ਕਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਫੋਟੋ ਦੇ ਕੋਲ ਬਹਿ ਕੇ ਵੇਖੋ, ਤੁਹਾਡੇ ਫੁਰਨੇ ਬੰਦ ਹੋਣੇ ਸ਼ੁਰੂ ਹੋ ਜਾਣਗੇ। ਮੈਂ ਫਿਰ ਬੇਨਤੀ ਕਰਦਿਆਂ ਵੀ ਮੈਂ ਫੋਟੋ ਦੀ ਵਕਾਲਤ ਨਹੀਂ ਕਰ ਰਿਹਾ, ਵੀ ਫੋਟੋ ਗੁਰੂ ਹੁੰਦਾ, ਉਹ ਇੱਕ ਯਾਦ ਹੈ। ਕਿਉਂਕਿ ਅੱਜ ਕੱਲ੍ਹ ਝਗੜਿਆਂ ਦਾ ਮੌਸਮ ਚੱਲਦਾ, ਉਹਨਾਂ ਦੀ ਉਹ ਜਿਹੜੀ ਤਸਵੀਰ ਹੈ ਨਾ ਜਿਹਦੇ ਵਿੱਚ ਬੈਠੇ ਹੋਏ ਨੇ ਇਸ ਤਰ੍ਹਾਂ, ਉਹਦੇ ਕੋਲ ਹੀ ਇੱਕ ਸ਼ਾਂਤੀ ਆਉਂਦੀ, ਟਿਕਾ ਆਉਂਦਾ। ਅਤੇ ਸਾਰੀ ਉਮਰ ਹੱਸੇ ਨਹੀਂ ਮਹਾਰਾਜ, ਸ਼ਹਾਦਤ ਤੋਂ ਥੋੜ੍ਹੇ ਜਿਹੇ ਪਲ ਪਹਿਲਾਂ ਹੱਸੇ ਨੇ। ਜਦੋਂ ਹੱਸੇ ਤੇ ਜਲਾਦ ਤੇ ਕਾਜੀ ਬਹਾਵ ਬੋਰਾ ਸੀ, ਉਹ ਕਹਿੰਦਾ ਕਦੀ ਤੁਹਾਨੂੰ ਹੱਸਦਿਆਂ ਨੂੰ ਇੰਨੇ ਦਿਨ ਹੋ ਗਏ ਵੇਖਿਆ ਨਹੀਂ, ਹੱਸੇ ਕਿਉਂ? ਮਹਾਰਾਜ ਕਹਿੰਦੇ ਤੁਹਾਡੀ ਮੂਰਖਤਾ ਤੋਂ। ਕਹਿੰਦੇ ਕਾਹਦੀ ਮੂਰਖਤਾ? ਕਹਿੰਦੇ ਐਸ ਕਿਰਪਾਨ ਨਾਲ ਮੈਨੂੰ ਤੂੰ ਵੱਢ ਲਏਗਾ, ਮੈਨੂੰ ਕੱਟ ਲਏਗਾ, ਮੇਰੇ ਤੱਕ ਇਹ ਕਿਰਪਾਨ ਆ ਹੀ ਨਹੀਂ ਸਕਦੀ, ਮੇਰੇ ਤੱਕ ਇਹ ਕਿਰਪਾਨ ਪਹੁੰਚ ਨਹੀਂ ਸਕਦੀ, ਮੈਂ ਤੇਰੀ ਬੇਵਕੂਫੀ 'ਤੇ ਹੱਸਿਆ। ਇਸ ਕਰਕੇ ਜੇ ਕਿਤੇ ਕਿਤੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੇ ਸ਼ਬਦ ਆਏ ਨੇ ਨਾ ਕਿ ਤਲਵਾਰ ਚੱਲੀ ਅਤੇ ਸੀਸ ਕੱਟਿਆ ਨਹੀਂ ਗਿਆ, ਉਹਦੇ ਅਰਥ ਸਮਝ ਲੈਣਾ। ਉਹ ਕਹਿਣ ਦਾ ਭਾਵ ਸਿਰਫ ਇੰਨਾ ਸੀ, ਤਲਵਾਰ ਸਿਰਫ ਪੰਜ ਭੌਤਿਕ ਸਰੀਰ ਤੱਕ ਚੱਲੀ ਏ, ਗੁਰੂ ਤੇਗ ਬਹਾਦਰ ਸਾਹਿਬ ਨੂੰ ਨਹੀਂ ਕੱਟ ਸਕੀ। ਉਸੇ ਤਰ੍ਹਾਂ ਸਾਬਤ ਨੇ, ਅੱਜ ਵੀ ਉਸੇ ਤਰ੍ਹਾਂ। ਨਾਲ ਤਿੰਨ ਸਿੱਖ ਸਨ, ਭਾਈ ਮਤੀਦਾਸ, ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ। ਦੋ ਸਿੱਖ ਹੋਰ ਨਾਲ, ਭਾਈ ਉਹਦਾ ਅਤੇ ਭਾਈ ਜੈਤਾ, ਇਹ ਵੀ ਨਾਲ ਸਨ। ਇਹ ਬਾਹਰ ਰਹਿ ਕੇ ਕੰਮ ਕਰ ਰਹੇ ਸੀ, ਭਾਈ ਆਗਿਆ ਰਾਮ, ਭਾਈ ਨਨੂਆ ਜੀ, ਇਹ ਸਾਰੇ ਪ੍ਰੇਮੀ ਸਿੱਖ ਸਨ। ਭਾਈ ਲੱਖੀ ਸ਼ਾਹ ਬਣਜਾਰਾ, ਉਹਦਾ ਪੁੱਤਰ ਨਗਾਈਆ, ਇਹ ਸਾਰੇ ਉਸ ਖੇਡ ਦੇ ਵਿੱਚ ਸ਼ਾਮਲ ਨੇ। ਅਤੇ ਇੱਕ ਹੋਰ ਬੜਾ ਗੁਰੂ ਦਾ ਸੇਵਾਦਾਰ ਹੈ, ਜਿਸ ਜੇਲ੍ਹ ਵਿੱਚ ਰਹਿ ਜਿਹੜਾ ਕੋਤਵਾਲ ਸੀ ਨਾ, ਇਤਿਹਾਸ ਨੇ ਉਹਦਾ ਨਾਂ, ਤਵਾਰੀਖ ਗੁਰੂ ਖਾਲਸਾ ਨੇ ਉਹਦਾ ਨਾਮ ਅਬਦੁੱਲਾ ਦੱਸਿਆ। ਅਬਦੁੱਲਾ ਬੜਾ ਕਰਖ ਸੀ ਜੇਲ੍ਹਦਾਰ, ਗੁਰੂ ਸਾਹਿਬ ਇਹਦੀ ਹਿਫਾਜ਼ਤ ਵਿੱਚ ਸਨ। ਤਾਂ ਇਹਦੇ 'ਤੇ ਜਿੱਦਣ ਕਿਰਪਾ ਹੋਈ, ਅੰਮ੍ਰਿਤ ਵੇਲੇ ਹੋਈ, ਅੰਮ੍ਰਿਤ ਵੇਲੇ ਵਹਿੰਦਾ ਵਹਿੰਦਾ ਗੁਰੂ ਸਾਹਿਬ ਵਾਲੇ ਉਸ ਪਿੰਜਰੇ ਕੋਲ ਚਲਾ ਗਿਆ ਅਤੇ ਮਹਾਰਾਜ 24 ਘੰਟੇ ਆਨੰਦ ਵਿੱਚ ਰਹਿੰਦੇ ਸਨ। ਅਤੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਸਰੀਰ ਦੇ ਵਿੱਚੋਂ ਨਾਮ ਦੀਆਂ ਤਰੰਗਾਂ ਬਾਹਰ ਆ ਰਹੀਆਂ। ਅਬਦੁੱਲਾ ਜਦੋਂ ਕੋਲ ਜਾ ਕੇ ਖਲੋਤਾ ਨਾ, ਸਾਰੀ ਉਮਰ 'ਤੇ ਨਾ ਇਹਨੇ ਨਮਾਜ਼ ਪੜ੍ਹੀ, ਅੰਦਰ ਸੜਦਾ ਬਲਦਾ ਸੀ। ਇਹਨੂੰ ਇੰਝ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚੋਂ ਕੋਈ ਤਰੰਗਾ ਨਿਕਲ ਕੇ ਠੰਡਾ ਮੀਂਹ ਮੇਰੇ ਮਨ ਦੇ ਉੱਤੇ ਪੈ ਰਿਹਾ। ਜਾ ਕੇ ਪਿੰਜਰੇ ਦੇ ਕੋਲ ਖਲੋ ਗਿਆ, ਹੌਲੀ ਹੌਲੀ ਉੱਥੇ ਹੀ ਸਲਾਖਾਂ ਨੂੰ ਫੜ ਕੇ ਜ਼ਮੀਨ 'ਤੇ ਬਹਿ ਗਿਆ, ਮਨ ਬਦਲ ਗਿਆ। ਪਹਿਲਾਂ ਗੁਰੂ ਦੇ ਦੀਦਾਰ ਹੁੰਦੇ ਨੇ, ਮਨ ਬਾਅਦ ਵਿੱਚ ਬਦਲਦਾ। ਇਹਦੇ ਅੰਦਰ ਕੁਰਬਾਨੀ ਦੀ ਇੱਛਾ ਜਾਗੀ। ਕੁਰਬਾਨੀ ਕੋਈ ਮਜਬੂਰੀ ਨਹੀਂ, ਕੁਰਬਾਨੀ ਸਾਧ ਸੰਗਤ ਜੀ ਸਿੱਖ ਦਾ ਪਿਆਰ ਅਤੇ ਸ਼ੌਂਕ ਸੀ। ਇਹ ਅਬਦੁੱਲਾ ਕਹਿੰਦਾ, ਸੱਚੇ ਪਾਤਸ਼ਾਹ ਜੇ ਤੁਸੀਂ ਮੈਨੂੰ ਸੇਵਾ ਬਖਸ਼ੋ ਤਾਂ ਮੈਂ ਤੁਹਾਨੂੰ ਇੱਥੋਂ ਰਾਤੋ ਰਾਤ ਆਨੰਦਪੁਰ ਸਾਹਿਬ ਕੱਢ ਕੇ ਪਹੁੰਚਾ ਸਕਾਂ। ਮਹਾਰਾਜ ਕਹਿੰਦੇ, ਅਬਦੁੱਲਿਆ ਇੱਥੇ ਸਾਨੂੰ ਲਿਆਇਆ ਕੌਣ ਸੀ, ਤੁਸੀਂ ਫੜ ਕੇ ਲਿਆਇਓ? ਕਹਿੰਦੇ ਨਹੀਂ, ਕਹਿੰਦੇ ਅਸੀਂ ਆਪ ਆਏ ਹਾਂ, ਇਹ ਸਾਰੀ ਖੇਡ ਸਾਡੀ ਆਪਣੀ ਹੈ, ਸਾਡੀ ਕੋਈ ਮਜਬੂਰੀ ਨਹੀਂ। ਉਹਨੇ ਕਿਹਾ, ਜੇ ਮੇਰੀ ਸੇਵਾ, ਕਹਿਣ ਲੱਗੇ ਤੇਰੀ ਸੇਵਾ ਇੱਕੋ ਹੈ, ਬਾਹਰ ਮੇਰਾ ਇੱਕ ਸਿੱਖ ਭਾਈ ਜੈਤਾ ਫਿਰਦਾ ਮੁਸਲਮਾਨੀ ਭੇਸ ਵਿੱਚ, ਉਹਨੂੰ ਸੱਦ ਕੇ ਲਿਆ। ਜਦੋਂ ਸੱਦ ਕੇ ਲਿਆਂਦਾ ਭਾਈ ਜੈਤੇ ਨੇ, ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ, ਅੱਖਾਂ ਵਿੱਚ ਅੱਖਾਂ ਮਲਾਈਆਂ ਅਤੇ ਸਤਿਗੁਰੂ ਕਹਿੰਦੇ ਨੇ ਜੈਤਿਆ ਕੱਲ੍ਹ ਸਰੀਰ ਦਾ ਠੁਕਰਾ ਔਰੰਗਜ਼ੇਬ ਦੇ ਸਿਰ 'ਤੇ ਭੰਨ ਦੇਣਾ, ਕੱਲ੍ਹ ਸ਼ਹਾਦਤ ਹੋ ਜਾਣੀ ਹੈ, ਤੇਰੀ ਇੱਕ ਡਿਊਟੀ ਹੈ ਮਹਾਰਾਜ, ਹੁਕਮ ਕਰੋ। ਕਹਿੰਦੇ ਤੇਰੀ ਡਿਊਟੀ ਹੈ ਸਾਡਾ ਸੀਸ ਚੁੱਕ ਕੇ ਗੋਬਿੰਦ ਰਾਏ ਦੇ ਕੋਲ ਅਨੰਦਪੁਰ ਸਾਹਿਬ ਲੈ ਕੇ ਜਾਣਾ। ਜੈਤਾ ਕਹਿੰਦਾ ਸੱਚੇ ਪਾਤਸ਼ਾਹ ਇਹ ਸੇਵਾ ਮੇਰੇ ਤੋਂ ਕਿਵੇਂ ਹੋਵੇਗੀ? ਕਹਿਣ ਲੱਗੇ ਤੂੰ ਨਹੀਂ ਕਰਨੀ, ਤੂੰ ਸਿਰਫ ਹਾਜ਼ਰ ਹੋ ਜਾਈਂ, ਬਾਕੀ ਦਾ ਕੰਮ ਮੈਂ ਆਪੇ ਕਰ ਲਾਂ। ਮਹਾਰਾਜ ਧੜ ਦਾ ਕੀ ਬਣੇਗਾ? ਕਹਿੰਦੇ ਧੜ ਦਾ ਤੂੰ ਫਿਕਰ ਨਾ ਕਰ, ਕਿਸੇ ਹੋਰ ਨੇ ਸੇਵਾ ਮੰਗੀ ਸੀ ਅੱਧੀ, ਉਹਨੂੰ ਦੇ ਦਿਆਂਗੇ। ਗੁਰੂ ਦਿਆਲੂ ਵੇ ਉਹ ਸ਼ਹੀਦ ਹੋਣ ਤੋਂ ਬਾਅਦ ਵੀ ਸੇਵਾ ਵੰਡ ਕੇ ਦਿੰਦਾ ਹੈ। ਮਹਾਰਾਜ ਇਕੱਲਾ ਸੀਸ? ਕਹਿੰਦੇ ਹਾਂ ਜੈਤਿਆ, ਮੇਰਾ ਸੀਸ ਸੰਭਾਲ ਕੇ ਲਿਜਾਈ, ਕਿਉਂਕਿ ਮੇਰੇ ਸੀਸ ਦੇ ਨਾਲ ਮੇਰੇ ਕੇਸ ਨੇ ਅਤੇ ਮੇਰੇ ਕੇਸਾਂ ਦੇ ਵਿੱਚ 27 ਸਾਲ ਦੀ ਬੰਦਗੀ ਭਰੀ ਹੋਈ ਹੈ, ਇਹ ਕੇਸ ਅਨੰਦਪੁਰ ਸਾਹਿਬ ਜਾਣੇ ਚਾਹੀਦੇ ਨੇ। ਜਿਵੇਂ ਆਪ ਦਾ ਹੁਕਮ, ਭਾਈ ਜੈਤੇ ਨੇ ਉਸ ਸ਼ਹਾਦਤ ਦੇ ਸਮੇਂ ਸੀਸ ਚੁੱਕਿਆ ਸੀ, ਕਿਵੇਂ ਲੈ ਕੇ ਗਿਆ ਹੈ ਅਤੇ ਉਹ ਸਿੱਖ ਹੀ ਜਾਣਦਾ ਹੈ। ਫੁੱਲਾਂ ਵਾਲੀ ਟੋਕਰੀ ਵਿੱਚ ਰੱਖਿਆ ਕਿਸੇ ਨੇ ਕਿਹਾ ਹੈ, ਅਤੇ ਸਾਧ ਸੰਗਤ ਜੀ ਤੁਰਦਾ ਤੁਰਦਾ ਕਰਨਾਲ, ਤਰਾਵੜੀ ਸਾਰੇ ਗੁਰਦੁਆਰੇ ਪੜਾਅ ਬਣੇ ਹੋਏ ਨੇ, ਨਾਭਾ ਸਾਹਿਬ ਗੁਰਦੁਆਰਾ, ਇੱਥੇ ਉਦੋਂ ਕੋਈ ਮੁਸਲਮਾਨ ਫਕੀਰ ਸੀ ਉਹਦੀ ਦਰਗਾਹ ਬਣੀ ਹੋਈ ਸੀ, ਇਹ ਗੁਰੂ ਸਾਹਿਬ ਨੂੰ ਜਾਣਦਾ ਸੀ, ਰਾਤ ਇੱਥੇ ਰਿਹਾ, ਅਨੰਦਪੁਰ ਸਾਹਿਬ ਚਲਾ ਗਿਆ, ਕੀਰਤਪੁਰ ਸਾਹਿਬ ਚਲਾ ਗਿਆ। ਮੈਂ ਗੱਲ ਛੋਟੀ ਕਰਾਂ, ਉੱਥੇ ਸਾਧ ਸੰਗਤ ਜੀ ਕੀਰਤਪੁਰ ਸਾਹਿਬ ਅੱਗੋਂ ਗੁਰੂ ਗੋਬਿੰਦ ਰਾਏ ਮਹਾਰਾਜ, ਕਲਗੀਧਰ ਪਾਤਸ਼ਾਹ ਨਾਲ ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਜੀ, ਸਾਰੇ ਸਿੱਖ ਇਕੱਠੇ ਹੋ ਕੇ ਅੱਗੋਂ ਆਏ ਅਤੇ ਜਦੋਂ ਸੀਸ ਦੇ ਸੰਸਕਾਰ ਦੀ ਗੱਲ ਚੱਲੀ, ਕਲਗੀਧਰ ਪਾਤਸ਼ਾਹ ਨੇ ਕਿਹਾ ਪਿਤਾ ਦਾ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਹੋਵੇਗਾ। ਅਤੇ ਇੱਕ ਜੋੜ ਬੜਾ ਮਿਲਦਾ, ਜਿੱਥੇ ਮਹਾਰਾਜ ਦੇ ਸੀਸ ਦਾ ਸੰਸਕਾਰ ਕੀਤਾ ਹੈ ਨਾ, ਕੇਸਗੜ੍ਹ ਸਾਹਿਬ ਉਹਦੇ ਬਿਲਕੁਲ ਨਾਲ ਹੈ। ਇਹ ਜੋੜ ਮਿਲਦਾ, ਇਤਿਹਾਸ ਵਿੱਚ ਨਹੀਂ ਲਿਖਿਆ। ਮੈਂ ਸੋਚਣਾ ਵੀ ਉਹਦਾ ਨਾਮ ਤਖ਼ਤ ਦਾ ਕੇਸਗੜ੍ਹ ਸਾਹਿਬ ਕਿਉਂ ਰੱਖਿਆ ਗਿਆ, ਕਿਉਂਕਿ ਕਕਾਰ ਤੇ ਉੱਥੇ 5 ਦਿੱਤੇ ਸਨ ਮਹਾਰਾਜ ਨੇ, ਕਿਰਪਾਨ ਵੀ ਦਿੱਤੀ ਸੀ, ਕੰਘਾ ਵੀ ਦਿੱਤਾ ਸੀ, ਕਸ਼ਹਿਰਾ ਵੀ ਦਿੱਤਾ ਸੀ, ਕੜਾ ਵੀ ਦਿੱਤਾ ਸੀ, ਪਰ ਨਾ ਇਕੱਲੇ ਕੇਸਾਂ ਦੇ ਨਾਂ 'ਤੇ ਕਿਉਂ ਰੱਖਿਆ? ਅਸਲ ਵਿੱਚ ਅੰਮ੍ਰਿਤ ਛਕਾਉਣ ਤੋਂ ਬਾਅਦ ਜਿਹੜੇ ਕੇਸ ਗੁਰੂ ਗੋਬਿੰਦ ਸਿੰਘ ਨੇ ਸਿੱਖ ਨੂੰ ਦਿੱਤੇ ਨੇ, ਇਹ ਕੇਸ ਅੰਮ੍ਰਿਤ ਛਕਣ ਤੋਂ ਬਾਅਦ ਅੰਮ੍ਰਿਤਧਾਰੀ ਸਿੰਘ ਨੂੰ ਸੋਚ ਲੈਣਾ ਚਾਹੀਦਾ ਹੈ, ਇਹ ਕੇਸ ਮੇਰੇ ਨਹੀਂ, ਇਹ ਕੇਸ ਉਹ ਕੇਸ ਨੇ ਜਿਹੜਾ ਜੈਤਾ ਦਿੱਲੀ ਤੋਂ ਚੁੱਕ ਕੇ ਅਨੰਦਪੁਰ ਸਾਹਿਬ ਲੈ ਕੇ ਆਇਆ ਸੀ। ਉਹ ਕੇਸ ਅੱਜ ਵੀ ਜਦੋਂ ਕੰਘਾ ਕਰੀਏ, ਇੱਕ ਵਾਰੀ ਯਾਦ ਕਰੀਏ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਕੇਸ ਮਹਿਸੂਸ ਹੁੰਦੇ ਨੇ। ਇਹ ਕੇਸ ਉੱਥੇ ਸੰਸਕਾਰ ਕੀਤਾ ਅਤੇ ਇੱਧਰ ਸਾਧ ਸੰਗਤ ਜੀ ਜਿੱਥੇ ਸ਼ਹਾਦਤ ਹੋਈ ਸੀ ਉੱਥੇ ਇੱਕ ਬੋੜ ਦਾ ਰੁੱਖ ਸੀ, ਕੋਲ ਇੱਕ ਖੂਹ ਵੀ ਸੀ, ਥੋੜ੍ਹਾ ਜਿਹਾ ਇੱਧਰ ਨੂੰ ਝਾਤੀ ਪਾ ਲਈਏ, ਅਤੇ ਇਸ ਥਾਂ 'ਤੇ ਜਦੋਂ ਸ਼ਹਾਦਤ ਹੋਣੀ ਸੀ, ਮਹਾਰਾਜ ਇੱਥੇ ਪਹਿਲਾਂ ਵੀ ਇਸ ਖੂਹ ਵਿੱਚ ਇਸ਼ਨਾਨ, ਖੂਹ 'ਤੇ ਇਸ਼ਨਾਨ ਕਰਦੇ ਸੀ। 3 ਸਿੱਖ ਸਾਹਮਣੇ, ਭਾਈ ਮਤੀ ਦਾਸ ਉਹਨਾਂ ਨੂੰ ਕਿਹਾ ਵੀ ਆਰੇ ਨਾਲ ਚੀਰ ਦਿਓ, ਪੁੱਛੀ ਕੋਈ ਇੱਛਾ, ਕਹਿਣ ਲੱਗੇ ਮੈਂ ਜਪਜੀ ਸਾਹਿਬ ਪੜ੍ਹਨਾ। ਉਹ ਜਪਜੀ ਸਾਹਿਬ ਪੜ੍ਹਨ ਲੱਗ ਪਏ, ਅਜੇ ਅੱਧਾ ਪੜ੍ਹਿਆ ਸੀ ਅਤੇ ਜਲਾਦ ਨੇ ਕਿਹਾ ਦਾ ਟਾਈਮ ਹੋ ਗਿਆ, ਕਾਜੀ ਕੋਲ ਖੜਾ ਸੀ ਬਹਾਵਰ, ਉਹਨੇ ਕਿਹਾ ਟਾਈਮ ਹੋ ਗਿਆ ਅਤੇ ਤੁਸੀਂ ਆਪਣਾ ਕੰਮ ਕਰੋ, ਇਹ ਜਪਜੀ ਸਾਹਿਬ ਪੜ੍ਹ ਰਿਹਾ। ਕਹਿੰਦੇ ਹਾਂ। ਕਹਿੰਦੇ ਸਮੇਤ ਜਪਜੀ ਸਾਹਿਬ ਚੀਰ ਦਿਓ, ਕੋਈ ਟਾਈਮ ਨਹੀਂ। ਅਜੇ ਅੱਧਾ ਜਪਜੀ ਸਾਹਿਬ ਪੜ੍ਹਿਆ ਸੀ, 2 ਸਰੀਰ ਕਰ ਦਿੱਤੇ ਭਾਈ ਮਤੀ ਦਾਸ ਜੀ ਦੇ, 2 ਸਰੀਰ ਜ਼ਮੀਨ 'ਤੇ ਡਿੱਗ ਪਏ, ਪਰ ਹੈਰਾਨੀ ਦੀ ਗੱਲ ਸੀ ਉਹਨਾਂ ਸਰੀਰ ਦੇ ਦੋਵਾਂ ਟੁਕੜਿਆਂ ਦੇ ਵਿੱਚੋਂ ਜਪਜੀ ਸਾਹਿਬ ਦੇ ਪੜ੍ਹਨ ਦੀ ਆਵਾਜ਼ ਆ ਰਹੀ ਸੀ। ਇਹ ਮੋਹ ਸੀ ਬਾਣੀ ਦੇ ਨਾਲ ਸਿੱਖ ਦਾ। ਭਾਈ ਸਤੀ ਦਾਸ ਜੀ ਨੂੰ ਰੂਈ ਵਿੱਚ ਬੰਨ੍ਹ ਕੇ ਸ਼ਹੀਦ ਕੀਤਾ ਗਿਆ ਔਰ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਪਾ ਕੇ ਸ਼ਹੀਦ ਕੀਤਾ ਗਿਆ। 3 ਸਿੱਖ ਸ਼ਹੀਦ ਹੋਏ ਅਤੇ ਸਰਕਾਰ ਨੇ, ਔਰੰਗਜ਼ੇਬ ਭਾਵੇਂ ਉੱਥੇ ਨਹੀਂ ਸੀ, ਕਾਜੀ ਬਹਾਵ ਬੋਰਾ ਬੜਾ ਸਖ਼ਤ ਅਤੇ ਲਾਲਚੀ ਬੰਦਾ ਸੀ, ਕਹਿੰਦੇ ਨੇ ਐਲਾਨ ਕੀਤਾ ਸੀ ਸਰਕਾਰ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਤੋਂ ਬਾਅਦ ਇਹਨਾਂ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਦਿੱਲੀ ਦੇ ਚੌਵਾਂ ਪਾਸਿਆਂ 'ਤੇ ਟੰਗ ਦਿੱਤੇ ਜਾਣ ਤਾਂ ਕਿ ਪਰਤ ਕੇ ਕੋਈ ਬੰਦਾ ਬਾਗੀ ਬਣਨ ਦੀ ਕੋਸ਼ਿਸ਼ ਨਾ ਕਰੇ। ਜਦੋਂ ਇਹ ਗੱਲ ਸੁਣੀ ਤਾਂ ਸਿੱਖਾਂ ਵਿੱਚ ਹਰਫਲੀ ਪੈ ਗਈ। ਭਾਈ ਉਹਦੇ ਚੰਦ ਭਾਈ ਉਹਦੇ ਨੇ ਕਿਹਾ ਤਾਂ ਫਿਰ ਇੱਕ ਪ੍ਰਬੰਧ ਹੋਇਆ ਸਰੀਰ ਦਾ, ਜਿਹੜਾ ਸੀਸ ਸੀ ਉਹ ਤਾਂ ਭਾਈ ਜੈਤੇ ਨੇ ਚੁੱਕ ਲਿਆ, ਤੁਸੀਂ ਸੁਣਿਆ, ਬਾਕੀ ਧੜ ਰਹਿ ਗਿਆ। ਅੱਜ ਵੀ ਤੁਸੀਂ ਜਾਓ ਚਾਂਦਨੀ ਚੌਂਕ ਸਾਹਮਣੇ ਲਾਲ ਕਿਲ੍ਹਾ ਹੈ ਅਤੇ ਉੱਥੇ ਧੜ ਪਿਆ ਹੋਇਆ ਸਤਿਗੁਰੂ ਜੀ ਦਾ। ਇਹ ਸ਼ਹਾਦਤ ਇਤਿਹਾਸ ਦੇ ਮੁਤਾਬਕ ਕੋਈ ਡੇਢ ਕੁ ਘੜੀ ਦਿਨ ਚੜ੍ਹੇ ਹੋਈ ਹੈ, ਯਾਨੀ ਕਿ 11:30 ਤੇ 12 ਵੱਜਣ ਦੇ ਵਿੱਚ ਸ਼ਹਾਦਤ ਹੋਈ। ਮਹਾਰਾਜ ਨੇ ਇੱਛਾ ਜ਼ਾਹਿਰ ਕੀਤੀ, ਮੈਂ ਇਸ਼ਨਾਨ ਕਰਨਾ। ਉਸ ਖੂਹ 'ਤੇ ਇਸ਼ਨਾਨ ਕੀਤਾ, ਫਿਰ ਬੋਹੜ ਦੇ ਰੁੱਖ ਦੇ ਥੱਲੇ ਬਹਿ ਗਏ ਅਤੇ ਬੋਹੜ ਦੇ ਥੱਲੇ ਬਹਿ ਕੇ ਜਪਜੀ ਸਾਹਿਬ ਸ਼ੁਰੂ ਕਰ ਦਿੱਤਾ। ਕੁਝ ਇਤਿਹਾਸ ਦੇ ਪਾਤਰ ਇਹ ਕਹਿੰਦੇ ਨੇ, ਉਹ ਕਹਿੰਦੇ ਮਹਾਰਾਜ ਨੇ 5 ਜਪਜੀ ਸਾਹਿਬ ਪੜ੍ਹੇ ਸਨ ਇੱਥੇ, ਅਤੇ ਜਦੋਂ 5ਵੇਂ ਦਾ ਭੋਗ ਪਿਆ ਜਲਾਲੂਦੀਨ ਜਲਾਦ ਨੇ ਤਲਵਾਰ ਚਲਾਈ ਅਤੇ ਸੀਸ ਜਿਹੜਾ ਸੀ ਡਿੱਗਿਆ, ਉਹ ਭਾਈ ਜੈਤੇ ਨੇ ਚੁੱਕਿਆ, ਬਾਕੀ ਧੜ ਰਹਿ ਗਏ। ਇੱਥੇ ਇੱਕ ਉਸ ਅਬਦੁੱਲੇ ਦੀ ਗੱਲ ਮੈਂ ਤੁਹਾਨੂੰ ਸੁਣਾ ਰਿਹਾ ਸਾਂ। ਜਦੋਂ ਮਹਾਰਾਜ ਦੀ ਸ਼ਹਾਦਤ ਹੋਈ ਨਾ ਅਤੇ ਗੁਰੂ ਸਾਹਿਬ ਦੇ ਕੋਲ ਸ਼ਸਤਰ ਵੀ ਸਨ, ਗੁਰੂ ਸਾਹਿਬ ਦੀਆਂ ਕੁਝ ਚੀਜ਼ਾਂ ਸਨ ਜਿਹੜੀਆਂ ਅਬਦੁੱਲੇ ਕੋਲ ਭੇਜੀਆਂ ਗਈਆਂ। ਅਬਦੁੱਲਾ ਕੋਤਵਾਲ ਸੀ, ਸੁਪਰਡੈਂਟ ਸੀ। ਜਦੋਂ ਭੇਜੀਆਂ ਤਾਂ ਉਹ ਮਹਾਰਾਜ ਦੇ ਸ਼ਸਤਰ ਵੇਖ ਕੇ ਬੜਾ ਰੋਇਆ, ਬਹੁਤ ਰੋਇਆ। ਉਹਨੇ ਕਿਹਾ ਅਬਦੁੱਲਿਆ ਤੂੰ ਜਿਉਂਦਾ ਕਿਉਂ ਏ? ਗੁਰੂ ਸ਼ਹੀਦ ਹੋ ਗਿਆ ਅਤੇ ਤੂੰ ਨੌਕਰੀਆਂ ਕਰਦਾ ਫਿਰਨਾ? ਕਹਿੰਦੇ ਨੇ ਉਸੇ ਦਿਨ ਗੁਰੂ ਸਾਹਿਬ ਦਾ ਜਿਹੜਾ ਸਮਾਨ ਸੀ ਨਾ ਸਾਰਾ, ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਸਤਰ, ਹੋਰ ਚੀਜ਼ਾਂ, ਨਿਸ਼ਾਨੀਆਂ, ਇਹਨੇ ਪੰਡ ਬੰਨ੍ਹੀ, ਉਸੇ ਵੇਲੇ ਦਿੱਲੀਓਂ ਤੁਰਿਆ ਅਤੇ ਇਹਨੇ ਰਿਜ਼ਾਇਨ ਦੇ ਦਿੱਤਾ, ਅਸਤੀਫਾ ਦੇ ਦਿੱਤਾ, ਮੈਂ ਸਰਕਾਰ ਦੀ ਨੌਕਰੀ ਨਹੀਂ ਕਰਨੀ। ਉੱਥੋਂ ਲੈ ਕੇ ਆਨੰਦਪੁਰ ਸਾਹਿਬ ਆ ਗਿਆ ਅਤੇ ਗੁਰੂ ਗੋਬਿੰਦ ਸਿੰਘ ਦੀ ਹਜ਼ੂਰੀ ਵਿੱਚ ਸਾਰੀ ਉਮਰ, ਕਿਉਂਕਿ ਇਹ ਹਕੀਮ ਵੀ ਸੀ, ਦਵਾਈ ਵੀ ਦਿੰਦਾ ਸੀ, ਸਾਰੀ ਉਮਰ ਹਕੀਮੀ ਕਰਦਾ ਰਿਹਾ ਅਤੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਰਿਹਾ। ਇਹਦਾ ਪੁੱਤਰ ਅੱਗੋਂ ਨਵਾਬ ਕਪੂਰ ਸਿੰਘ ਜਦੋਂ ਮਿਸਲਾਂ ਬਣੀਆਂ ਨੇ ਉਹਨਾਂ ਦੇ ਵਿੱਚ ਹਕੀਮੀ ਕਰਦਾ ਰਿਹਾ। ਇਸ ਤਰ੍ਹਾਂ ਇਹ ਨੌਕਰੀ ਛੱਡ ਕੇ ਆ ਗਏ। ਹੁਣ ਸੱਚੇ ਪਾਤਸ਼ਾਹ ਜੀ ਦਾ ਧੜ ਜਿਹੜਾ ਉੱਥੇ ਸੀ ਲੱਖੀ ਸ਼ਾਹ, ਇਹ ਚੂਨੇ ਦਾ ਵਪਾਰ ਕਰਦਾ ਸੀ। ਇਹਦੇ ਉੱਥੋਂ ਗੱਡੇ ਲੰਘਦੇ ਨੇ, ਸਿਪਾਹੀ ਖੜ੍ਹੇ ਹੋਏ ਨੇ, ਜਦੋਂ ਤੇਜ਼ ਗੱਡੇ ਲੰਘੇ ਉਹਦੇ ਵਿੱਚ ਰੂਈ ਲੱਦੀ ਹੋਈ ਸੀ, ਰੂੰ ਲੱਦਿਆ ਹੋਇਆ ਸੀ। ਜਦੋਂ ਤੇਜ਼ ਗੱਡੇ ਲੰਘੇ, ਧੂੜ ਉੱਡੀ, ਕੁਝ ਹਨੇਰੀ ਆਉਂਦੀ ਸੀ। ਹੁਣ ਤਾਂ ਚਲੋ ਤਰੀਕਾਂ ਬਦਲਣ ਦਾ ਰਿਵਾਜ ਬਹੁਤ ਚੱਲ ਪਿਆ ਨਾ, ਅਤੇ ਆਪਾਂ ਵੀ ਉਸ ਤਰ੍ਹਾਂ ਦੇ ਰਹੇ ਨਹੀਂ ਤਾਂ ਅੱਜ ਤੋਂ 25 ਸਾਲ ਪਹਿਲਾਂ ਆਪ ਵੇਖਿਆ ਕਿ ਜਿੱਦਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਸੀ ਉਸ ਦਿਨ ਕੋਈ ਨਾ ਕੋਈ ਹਨੇਰੀ ਜਾਂ ਚਾਰ ਕਣੀਆਂ ਜ਼ਰੂਰ ਪੈਂਦੀਆਂ ਹੁੰਦੀਆਂ ਸਨ। ਹੁਣ ਤਾਂ ਪਤਾ ਨਹੀਂ, ਰੱਬ ਨੂੰ ਵੀ ਇਹ ਵੀ ਬੰਦੇ ਵੀ ਸਭ ਕੁਝ ਬਦਲ ਗਏ ਨੇ ਅਤੇ ਮੈਂ ਵੀ ਹੁਣ ਬਦਲ ਦਿਆਂ, ਮੌਸਮ ਵੀ ਬਦਲ ਜਾਏ, ਜ਼ਰੂਰ ਮੌਸਮ ਖਰਾਬ ਹੁੰਦਾ ਸੀ। 13 ਪੋਹ ਵਾਲੇ ਦਿਨ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਨੂੰ ਹਨੇਰੀ ਘੱਟਾ ਜ਼ਰੂਰ ਆਉਂਦਾ ਸੀ, ਉਹ ਹਨੇਰੀ ਚੱਲੀ। ਉਸ ਹਨੇਰੀ ਦੇ ਵਿੱਚ ਉਸ ਸਿੱਖ ਨੇ ਗੁਰੂ ਦਾ ਧੜ ਚੁੱਕ ਕੇ ਇੱਕ ਗੱਡੇ ਵਿੱਚ ਰੱਖਿਆ, ਭਾਈ ਉਹਦਾ ਨਾਲ ਸੀ, ਅਤੇ ਇਹ ਜਿਹੜਾ ਰਕਾਬਗੰਜ ਸਾਹਿਬ ਗੁਰਦੁਆਰਾ ਹੈ ਇਹ ਉਹਦਾ ਘਰ ਸੀ। ਇੱਥੇ ਲਿਜਾ ਕੇ ਆਪਣੇ ਘਰ ਦੇ ਵਿੱਚ ਰੱਖਿਆ। ਘਰ ਦੇ ਜੀ ਸਿੱਖ ਇਕੱਠੇ ਹੋਏ, ਉਹਨਾਂ ਕਿਹਾ ਵੀ ਕਿਤੇ ਬਾਹਰ ਜਾ ਕੇ ਸੰਸਕਾਰ ਕਰੀਏ। ਉਹਨੇ ਕਿਹਾ ਬਾਹਰ ਤੁਹਾਨੂੰ ਕਿੰਨੇ ਜਾਣ ਦੇਣਾ, ਇੱਕੋ ਟਾਈਮ ਹੈ। ਹੁਣ ਸਿੱਖ ਲਿਆਇਆ ਘਰੋਂ ਚੁੱਲ੍ਹ ਵਿੱਚੋਂ ਅੱਗ ਚੁੱਕ ਕੇ, ਅੱਗ ਲਾਉਣ ਲੱਗਾ, ਘਰ ਵਾਲੀ ਨੇ ਕਿਹਾ ਸਮਾਨ ਕੱਢ ਲਈ। ਕਹਿਣ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੀਰ ਤੋਂ ਕੀਮਤੀ ਜ਼ਿਆਦਾ ਘਰ ਦਾ ਸਮਾਨ ਨਹੀਂ ਹੁੰਦਾ। ਘਰ ਨੂੰ ਅੱਗ ਲਾ ਦਿੱਤੀ। ਇਸ ਨੂੰ ਕਬੀਰ ਜੀ ਨੇ ਕਿਹਾ, ਕਬੀਰ ਐਸਾ ਕੋਈ ਨਾ ਜਨਮੇ ਆਪਣੇ ਘਰ ਲਾਵੇ ਆਗ। ਆਪਣੇ ਘਰ ਨੂੰ ਅੱਗ ਲਾ ਦਿੱਤੀ। ਇਸ ਤਰ੍ਹਾਂ ਗੁਰੂ ਸਾਹਿਬ ਦਾ ਸੰਸਕਾਰ ਕੀਤਾ। ਇਹਦੇ ਤੋਂ ਬਾਅਦ ਛੋਟੀ ਜਿਹੀ ਗੱਲ ਕਹਿ ਕੇ ਆਪਾਂ ਬਾਣੀ ਵੱਲ ਆਵਾਂਗੇ। ਕਾਜੀ ਬਹਾਵ ਬੋਰਾ 1 ਮਹੀਨੇ ਦੇ ਅੰਦਰ ਅੰਦਰ ਮੰਜੇ 'ਤੇ ਬਹਿ ਕੇ ਮਰ ਗਿਆ, ਜਿਹਨੇ ਹੁਕਮ ਦਿੱਤਾ ਸੀ ਗੁਰੂ ਸਾਹਿਬ ਦੀ ਸ਼ਹੀਦੀ ਦਾ। 3 ਹਮਲੇ ਔਰੰਗਜ਼ੇਬ 'ਤੇ ਸਿੱਖਾਂ ਵੱਲੋਂ ਕੀਤੇ ਗਏ ਬੱਟਿਆਂ ਦੇ ਨਾਲ, ਔਰ ਉਸ ਦਿਨ ਤੋਂ ਬਾਅਦ ਔਰੰਗਜ਼ੇਬ ਦਿੱਲੀ ਵਿੱਚ ਨਹੀਂ ਸੌਂ ਸਕਿਆ। ਇਹਨੂੰ ਦਿੱਲੀ ਛੱਡਣੀ ਪਈ ਅਤੇ ਅਖੀਰਲੇ ਵੇਲੇ ਮੰਜੀ 'ਤੇ ਪੈ ਕੇ ਉਸ ਬਿਮਾਰੀ ਨਾਲ ਮਿਲਿਆ ਕਿ ਜੋ ਕੁਝ ਖਾਂਦਾ ਸੀ ਉਹ ਸਾਰਾ ਕੁਝ ਮੂੰਹ ਦੇ ਰਾਹੀਂ ਬਾਹਰ ਆ ਜਾਂਦਾ ਸੀ, ਵਾਪਸ ਆ ਜਾਂਦਾ ਸੀ। ਤੜਫ ਤੜਫ ਕੇ ਮਰ ਗਿਆ। ਅੱਜ ਵੀ ਉਹਦੀ ਕਬਰ ਦੇ ਉੱਤੇ ਉਹ ਜਿਹੜਾ ਪੁਜਾਰੀ ਤੇਲ ਮੰਗਦਾ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਘਰ ਦੇ ਉੱਤੇ ਸਾਧ ਸੰਗਤ ਜੀ ਅੱਜ ਵੀ ਜਗਮਗ ਹੈ, ਖੁਸ਼ੀਆਂ ਨੇ, ਚੜ੍ਹਦੀ ਕਲਾ ਹੈ। ਆਓ ਪਿਆਰ ਦੇ ਨਾਲ ਅਖੀਰਲਾ ਬੰਦ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਇਹ ਬਖਸ਼ਿਸ਼ ਕਿਵੇਂ ਮਿਲਦੀ ਪੰਡਤ ਨਾਨਕ, ਇਹ ਬਚਨ ਪੜ੍ਹਨਾ ਕਰੋ ਜੀ।
ਪੰਡਤ ਨਾਨਕ ਸਤਿਗੁਰ ਕਉ ਮਿਲਦੋ ਮਰੈ, ਗੁਰ ਕੈ ਸ਼ਬਦ ਫਿਰ ਜੀਵੈ ਕੋਇ।
ਇਸ ਤਰ੍ਹਾਂ ਕਹਿੰਦੇ ਹਨ ਗੁਰੂ ਅਮਰਦਾਸ ਜੀ ਵੀ ਸਤਿਗੁਰੂ ਦੇ ਦਰ ਤੇ ਮਿਲਦਿਆਂ ਜੀਵਤ ਮਰ ਜਾਂਦਾ, ਉਹ ਸ਼ਹੀਦ ਬਣ ਜਾਂਦਾ ਉਹਨਾਂ ਸਿੱਖਾਂ, ਜੀਵਤ ਮਰ। ਸਤਿਗੁਰ ਕੋ ਮਿਲਦੋ ਮਰੈ, ਜਿਉਂਦੇ ਜੀ ਮਿਲਦਿਆਂ ਸਾਰ ਮਨ ਦੇ ਅਸ਼ੁਭ ਹਿੱਸੇ ਦੀ ਮੌਤ ਹੋ ਗਈ ਤੇ ਗੁਰੂ ਕੇ ਸ਼ਬਦ ਦੇ ਦੁਆਰਾ ਫਿਰ ਪਰਤ ਕੇ ਜੀਵਨ ਮਿਲਿਆ ਹੈ।
ਮਮਤਾ ਕੀ ਮਲ ਉਤਰੈ, ਇਹੋ ਮਨ ਹਸ਼ਾ ਹੋਏ।
ਅੰਦਰੋਂ ਮਮਤਾ ਦੀ ਮੈਲ ਲੈ ਗਈ ਤੇ ਮਨ ਪਵਿੱਤਰ ਹੋ ਗਿਆ, ਹੱਛਾ ਹੋ ਗਿਆ, ਚੰਗਾ ਹੋ ਗਿਆ। ਆਓ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਆਰ ਦੇ ਵਿੱਚ ਇੱਕ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ
ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ।
ਕਰ ਨਉ ਨਿਧਿ ਆਵੈ ਤਾਏ, ਕਰ ਨਉ ਨਿਧਿ ਆਵੈ ਤਾਏ, ਕਰ ਨਉ ਨਿਧਿ
ਆਵੈ ਤਾਏ, ਕਰ ਨਉ ਨਿਧਿ ਆਵੈ।
ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ
ਹੋਏ ਸਹਾਏ, ਸਭ ਥਾਈ ਹੋਏ ਸਹਾਏ।
ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ,
ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ।
ਧੰਨ ਸ੍ਰੀ ਗੁਰੂ ਤੇਗ ਬਹਾਦਰ, ਧੰਨ ਸ੍ਰੀ ਗੁਰੂ ਤੇਗ ਬਹਾਦਰ, ਧੰਨ
ਸ੍ਰੀ ਗੁਰੂ ਤੇਗ ਬਹਾਦਰ, ਧੰਨ ਸ੍ਰੀ ਗੁਰੂ ਤੇਗ ਬਹਾਦਰ।
ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ,
ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ।
ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ
ਹੋਏ ਸਹਾਏ, ਸਭ ਥਾਈ ਹੋਏ ਸਹਾਏ।
ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ,
ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ।
ਸੋ ਸਤ ਸੰਗਤ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੱਚ ਤੇ ਚੱਲਦਿਆਂ ਇਹ ਸ਼ਹਾਦਤਾਂ ਦਿੱਤੀਆਂ ਨੇ। ਅਰਦਾਸ ਕਰੀਏ, ਮਹਾਰਾਜ ਸਿੱਖੀ ਦੀ ਦਾਤ, ਚੜ੍ਹਦੀ ਕਲਾ ਬਖਸ਼ਿਸ਼ ਕਰੋ। ਆਓ ਅਖੀਰਲੀ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ ਜੀ।
ਪੰਡਤ ਨਾਨਕ ਸਤਿਗੁਰ ਕਉ ਮਿਲਦੋ ਮਰੈ, ਗੁਰ ਕੈ ਸ਼ਬਦ ਫਿਰ ਜੀਵੈ ਕੋਇ। ਮਮਤਾ ਕੀ ਮਲ ਉਤਰੈ, ਇਹੋ ਮਨ ਹਸ਼ਾ ਹੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।